दिवस उस दे मुतलक उस संबंध विच गुरबाणी दे निरंतर जाप प्रवाह कीर्तन विचारा आप श्रवण कर रहे हो। आओ हजूर दी कृपा नाल जो कल आप जी दे समक्ष बेनती कीती सी के गुरु नानक साहब जी दी जोत निरंतर दस जामिया विच विचरदियां दसवें जामे विच उस जोत ने 1699 दी वैसाखी नू एक अदुती कौतक वरता के खालसा जी दी सिरजना कीती। अमृत दी दात चेलियां नू बख्श सिंह बना के हजूर ने खुद अमृत दी दात पंजां तो प्राप्त कीती। अमृत कासली जरूरी है छकना गुरमत दे राही गुरु नानक साहब तो आरंभ करके मैं संखेप जय आप नाल विचार सांझे करन दा यतन करांगा ਧੰਨ ਗੁਰੂ ਗ੍ਰੰਥ ਸਾਹਿਬ ਆਪਣੇ ਸ਼ਬਦ ਦੀ ਕਲਾ ਵਰਤਾਉਣ, ਸਾਨੂੰ ਕਹਿਣ ਵਾਲਿਆਂ ਨੂੰ ਔਰ ਆਪ ਜਿਤਨੇ ਵੀ ਸਰੋਤੇ ਗੁਰੂ ਘਰ ਚ ਬਾਹਰ ਘਰਾਂ ਚ ਬੈਠੇ ਸੁਣ ਰਹੇ ਹੋ, ਸਾਨੂੰ ਦਾਤਾਰ ਟਕਾ ਦੀ ਅੰਦਰੋਂ ਰਸ ਦੀ ਦਾਤ ਬਖਸ਼ ਦੇ। ਕਰੋ ਕਿਰਪਾਲਤਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਸ ਸਰੀਰ ਦੀ ਖੋਂਦ ਨਹੀਂ ਸੀ, ਕੋਈ ਵੀ ਤਨ, ਕੋਈ ਵੀ ਪੇੜ ਪੌਦਾ ਪੰਛੀ, ਇਸ ਸੰਸਾਰ ਦੀ ਕੋਈ ਖੋਂਦ ਨਹੀਂ ਸੀ। ਗੁਰਬਾਣੀ ਮੁਤਾਬਕ ਉਦੋਂ ਹੀ ਪਰਿਪੂਰਨ ਪਰਮਾਤਮਾ ਆਪਣੇ ਪਰਮ ਆਪੇ, ਜਿਸ ਨੂੰ ਸੁਨ ਸਮਾਧੀ ਕਿਹਾ ਜਾਂਦਾ ਹੈ, ਕੁਛ ਵੀ ਨਹੀਂ, ਉਦੋਂ ਵੀ ਪਰਿਪੂਰਨ ਪਰਮਾਤਮਾ ਆਪਣੀ ਸੁਨ ਸਮਾਧੀ ਵਿੱਚ ਸਥਿਤ ਹੈ। ਜਦੋਂ ਉਸ ਦੀ ਆਪਣੀ ਮੌਜ ਆਈ, ਧਿਆਨ ਦਿਆ ਜੇ, ਕਿਉਂਕਿ ਲੜੀ ਮੈਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ, ਅੰਮ੍ਰਿਤ ਦਾ ਭਾਵ ਕੀ ਹੈ। ਅੰਮ੍ਰਿਤ ਫਿਰਕਾ ਪ੍ਰਸਤੀ ਦਾ ਨਾਮ ਨਹੀਂ, ਅੰਮ੍ਰਿਤ ਅੰਦਰ ਦੀ ਕੁਰਖਤਾ ਰੁੱਖੇਪਣ ਦਾ ਨਾਮ ਨਹੀਂ। ਅੰਮ੍ਰਿਤ ਦੇ ਤਾਂ ਅਰਥ ਇਤਨੇ ਗਹਿਰੇ ਨੇ ਕਿ ਅੰਮ੍ਰਿਤ ਕਰੋੜਾਂ ਜਨਮਾਂ ਦੇ ਅੰਦਰ ਹੋਏ ਜ਼ਹਿਰ ਨੂੰ ਚੋਜੀ ਪ੍ਰੀਤਮ ਦੀ ਮਿਹਰ ਹੋ ਜਾਏ ਤੇ ਅੰਮ੍ਰਿਤ ਇੱਕ ਖਿਨ ਵਿੱਚ ਜ਼ਹਿਰੇ ਸਰੀਰ ਨੂੰ ਵੀ ਅੰਮ੍ਰਿਤ ਬਣਾ ਦਿੰਦਾ। ਤੇ ਗੱਲ ਸ਼ੁਰੂਆਤ ਤੋਂ, ਆਰੰਭਤਾ ਤੋਂ ਕਰਨੀ ਚਾਹੁੰਦਾ, ਜਦੋਂ ਕੁਛ ਵੀ ਨਹੀਂ, ਬਾਣੀ ਮੁਤਾਬਕ ਉਦੋਂ ਵੀ ਸੁਨ ਸਮਾਧ ਲਗਾਏਂਦਾ, ਉਸ ਪਰਮਾਤਮਾ ਦੀ ਆਪਣੀ ਮੌਜ ਆਈ, ਕਿਉਂਕਿ ਖਾਲਸਾ ਵੀ ਪਰਮਾਤਮਾ ਦੀ ਮੌਜ ਵਿੱਚ ਪੈਦਾ ਹੋਇਆ ਤੇ ਇਹ ਸੰਸਾਰ ਦੀ ਖੇਡ ਵੀ ਪਰਮਾਤਮਾ ਨੇ ਆਪਣੀ ਮੌਜ ਵਿੱਚ ਰਚੀ ਹੈ। ਪਰਮਾਤਮਾ ਦੀ ਆਪਣੀ ਮੌਜ ਕੋਈ, ਭਾਵੇਂ ਵਿਗਿਆਨ ਜੋ ਮਰਜ਼ੀ ਕਹੇ ਕਿ ਇਤਨੇ ਸਮੇਂ ਵਿੱਚ ਇਨਸਾਨ ਵਿਕਸਿਤ ਹੋਇਆ, ਇੰਨਾ ਸਮਾਂ ਇਹ ਪਸ਼ੂ, ਇਹ ਪੰਛੀ ਜਾਂ ਇਹ ਇਸ ਜੂਨ ਵਿੱਚ ਵਿਕਾਸ ਕਰਦਾ ਅੱਗੇ ਆਇਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਕਿ ਪਰਮਾਤਮਾ ਨੇ ਇੱਕ ਸ਼ਬਦ ਆਪਣੇ ਤੋਂ ਪੈਦਾ ਕੀਤਾ, ਉਸ ਸ਼ਬਦ ਦੇ ਨਾਲ ਇੱਕ ਖਿੰਨ ਦੇ ਵਿੱਚ ਪਰਮਾਤਮਾ ਨੇ ਪਤਾ ਨਹੀਂ ਅਣਗਿਣਤ ਬ੍ਰਹਿਮੰਡ ਸਾਜ ਦਿੱਤੇ। ਉਸ ਨੂੰ ਆਪ ਪੜ੍ਹਦੇ ਹੋ ਕਿ ਕੀਤਾ ਪਸਾਓ, ਪਸਾਓ ਦਾ ਅਰਥ ਹੈ ਪਸਾਰਾ, ਵਿਸਤਾਰ ਕਰਨਾ। ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ, ਲੱਖਾਂ ਜ਼ਿੰਦਗੀ ਦੇ ਦਰਿਆ ਪਰਮਾਤਮਾ ਨੇ ਪੈਦਾ ਕਰ ਦਿੱਤੇ। ਬਾਣੀ ਵਿੱਚ ਅਸੀਂ ਇੱਕ ਹੋਰ ਅੰਮ੍ਰਿਤ ਬਚਨ ਪੜ੍ਹਨੇ ਹਾਂ ਕਿ ਇੱਕ ਖਿੰਨ ਪਰਮਾਤਮਾ ਨੇ ਲਾਇਆ ਕਿ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ। ਆਸਾ ਕੀ ਵਾਰ, ਆਪ ਰੋਜ਼ ਸਰਵਣ ਕਰਦੇ ਹੋਗੇ, ਕਈ ਗੁਰਮੁਖ ਪੜ੍ਹਨ ਵਾਲੇ ਨੇ, ਪਰਮਾਤਮਾ ਨੇ ਕਿਵੇਂ ਸ੍ਰਿਸ਼ਟੀ ਦੀ ਰਚਨਾ ਕੀਤੀ ਜਦੋਂ ਕੁਛ ਵੀ ਨਹੀਂ। ਤੇ ਬਾਬਾ ਜੀ ਨੇ ਪਹਿਲੀ ਪੌੜੀ ਵਿੱਚ ਕਿਹਾ, ਕਹਿਣ ਲੱਗੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ। ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸੁੱਤੇ ਸਿੱਧ ਆਪ ਹੀ ਹੋਂਦ ਵਿੱਚ ਲਿਆਂਦਾ, ਉਹਦੀ ਮਰਜ਼ੀ ਕਹਿ ਆਪ ਉਹਨੇ ਨਾਮ ਰਚਿਆ ਤੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਵਿੱਚ ਰਚ ਕੇ ਪਰਿਪੂਰਨ ਪਰਮਾਤਮਾ ਉਹਦੇ ਵਿੱਚ ਸਮਾ ਗਿਆ। ਇੱਥੇ ਮੈਂ ਇੱਕ ਸ਼ਬਦ ਹੋਰ ਆਪ ਨਾਲ ਸਾਂਝਾ ਕਰਨਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਸਿਰਫ ਅਖਰੀ ਅਰਥ ਕਰਾਂਗਾ। ਪਹਿਲ ਪੁਰੀਏ ਪੁਨਰਕ ਵਨਾ, ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੇ ਪਿੰਦੀ ਮੈਂ सागरा। परमात्मा ने अपनी सुन समाधि तो कीता की हजूर कहिंदे ने पहल पुरिये पुंडरक वरना, पहला पहल चिट्टा कौल दा फुल है तांचे खंसा। ओदे विचो परमात्मा ने जो हिंदू मत मुताबक क्या जांदा सृष्टि दी रचना किवें होई, बाणी ने एक तोक विच ओदे पूरे दे पूरे सिद्धांत दी गल कर दित्ती। पर याद रखियो नाल अपना गुरमत दा पख रखे। हिंदुइज्म कहिंदा है कि कमल दे फुल तो ब्रह्मा पैदा होया, ब्रह्मा तो सृष्टि दी सिरजना होई। ते बाणी ने कहा तेरे मुताबक पहल पुरिये पुंडरक वरना तांचे खंसा, ओदे चो खंसा क्योंकि ब्रह्मा दी सवारी खंस मनी, तांचे खंसा सगले जना, उस खंस दी असवारी करन वाले तो सारे जीव पैदा हुए। तांचे खंसा सगले जना, पर एक बचन जो रहाओ दा क्या कह लगे नहीं पहल पुरशा बिरा, कमल दा फुल केवल नहीं पौल पहल पुरशा बिरा, पहला पहल केवल परिपूर्ण परमात्मा ओ पुरख है। अथोन अथोन दरते फिर दोबारा पुरशा दमरा, उस पुरश ने संसार रचन वाली माया दी आप रचना कीती। पहल पुरशा बिरा अथोल पुरशा दमरा, असगा अस उसगा हर का बागरा नाचे पिंदी मैं सागरा, दोना दे समेल विचो संसार दी रचना हुई। सोना बाग बना दिता ते कहने लोग इस तरह परमात्मा दी रची हुई रचना विच छुड़क रहे ने कि जिवें खूह दियां टिंडां दे विच पानी छलकदा होवे। तवज्जो दिया जे, उस परमात्मा ने जदो सृष्टि दी रचना कीती अनेक जूना उसने बना दित्तियां, भावे असी 84 लख जून कहने पर गिनती मिनती दी जे गल करिए पता नहीं कि बंदे दे अपने शरीर विच ही किन्नियां कु जूना, किन्ने कु जीव ने जिन्हां नू आपां सैल शब्द वरतने आ, जीवाणु शब्द वरतने आ, खून दे वक वक सैल वक वक हिस्सियां भी जेड़े रहिंदे ने। एक सृष्टि मानो बंदे दा अपना अपना शरीर ही है। परमात्मा ने फिर एक खेड रची, अनेक जीव रचे, इन्हां विचों सब तो श्रोमणी जेड़ा पैदा कीता ओनू आपां इंसान कहने। अमृत दी दात क्यों हजूर ने दित्ती, ओ इंसान है आदमी है। ते परमात्मा ने पंच तत् इकट्ठे कर इस शरीर दी रचना कीती। ते विलक्षणता एह वे कि पंजां तत्तां दी रचना करन तो बाद परमात्मा खुद छेवां इस शरीर दे विच अदृष्ट समा गया, जेड़ा इंसान नूं परमात्मा खुद अंदर रहिंदिया होया भी अज्ञानता करके दिस नहीं रहा। भाई साहब ने एक बचन कहा, भाई गुरदास ने कहन लगे कि प्रथम सांस ना मास सन, सिर्फ आपां अपने शरीर ते टुका के देखिए क्योंकि पहला ऐस जिस्म दी खोंद बिल्कुल नहीं सी। ते याद रखो कुछ दिनां तो बाद इस शरीर दी खोंद बिल्कुल नहीं रहेगी। असी थोड़ा जिहा किसे खोज वल चलिए क्योंकि इस वार मेरी वार वार एक बेनती है। एक दिन एक बेनती कीती सी, हर इंसान चाहुंदा है कि मेरा बच्चा जिहड़ा स्कूल विच गया हर साल ओदी तरक्की होवे, ओ किसे 4 कदम उन्नती दे तरक्की दे पट्टे। जे बंदिया तू संसार दी अकैडमिक विद्या विच हर साल प्राप्ति करनी चाहना है ते जिन्ने तेरी जिंदगी दे साल लंघदे ने कदी अंदर दी प्राप्ति वल नहीं तो कुछ स्टेप अगे पट। जदों ए शरीर नहीं सी उदों की सी, मां बाप सन, कल नूं ए शरीर नहीं रहना। कदी कैलेंडर देखो, असी अपने रोज दा स्केजुअल महीने दा पूरे दा पूरा काम कहने आ, इस तरीक आ करना है आ करना है। वैसे तो दिन एक दा भरोसा नहीं, इस सदी दा कैलेंडर चुक पूरे दा पूरा ते किते 2060-70 तक पहुंच, उत्थे झाती मार के देखी मेरा नहीं ख्याल साडे विच उस दहाके विच कोई इस धरती ते होवे। तेरे लिए कैलेंडर खत्म है, तेरी खेड सिर्फ ओनी देर जिन्नी देर तक तेरे सवास ने, पहला नहीं सी हुण है। प्रथम सांस ना मास सन, ना सवास नी ना चमड़ी सी, अंध धुंद किश खबर ना पाई, ते जिस चमड़ी नू लैके बैठे आ साडे चो किसे नू कोई पता नहीं आपां केड़ी थां तों आए। मां बाप ने जन्म दिता है पर पता है ਕਿਸ ਜਨਮ ਤੋਂ ਪਹਿਲਾਂ ਆਪਾਂ ਕਿੱਥੇ ਸਾਂ, ਅੰਧ ਧੁੰਦ ਕਿਸ ਖਬਰ ਨਾ ਪਾਈ। ਮਹਾਰਾਜ ਕਹਿੰਦੇ ਰਕਤ ਬੁੰਦ ਕੀ ਦੇਹ ਰਚ ਪੰਜ ਤੱਤ ਕੀ ਜੜਤ ਜਿਹੜਾ ਹੈ, ਪਰਮਾਤਮਾ ਨੇ ਪਿਤਾ ਦਾ ਬਿੰਦ ਮਾਂ ਦੀ ਰਕਤ ਲੈ ਕੇ ਇਸ ਤਨ ਨੂੰ ਚੜ ਦਿੱਤਾ, ਪੰਜਾਂ ਤੱਤਾਂ ਦੀ ਉਹਨੇ ਘਾਰਤ ਘੜੀ ਤੇ 6 ਮਹੀਨਿਆਂ ਵਿੱਚ ਤੇਰੇ ਜਿਸਮ ਨੂੰ ਮੁਕੰਮਲ ਕੀਤਾ। ਪੰਜ ਤੱਤ ਕੀ ਜੜਤ ਜੜਾਈ ਤੇ ਕਿਹੜੇ ਪੰਜ ਤੱਤ ਨੇ? ਪੌਣ ਪਾਣੀ ਬੈਸੰਤਰੋ, ਚੌਥੀ ਧਰਤੀ ਸੰਗ ਮਿਲਾਈ, ਪੌਣ ਪਾਣੀ ਅੱਗ ਤੇ ਚੌਥੀ ਮਿੱਟੀ ਵਿੱਚ ਰਲਾ ਦਿੱਤੀ, ਪੰਚਮ ਵਿੱਚ ਆਕਾਸ਼ ਕਰ, ਪੰਜਵਾਂ ਤੱਤ ਪਰਮਾਤਮਾ ਨੇ ਆਕਾਸ਼ ਪਾਇਆ। ਤੇ ਪਿਆਰਿਆ ਪੰਜਾਂ ਤੱਤਾਂ ਦਾ ਪੁਤਲਾ ਬੁਲਾ ਕੇ ਇਹ ਨਹੀਂ ਕਿਹਾ ਜਾਂ ਜਿੱਥੇ ਮਰਜ਼ੀ ਤੁਰਿਆ ਜਾਂ ਮੇਰੇ ਤੋਂ ਤੂੰ ਵੱਖ, ਕਹਿਣ ਲੱਗੇ ਛੱਠਮ ਕਰਤਾ ਅਦ੍ਰਿਸ਼ਟ ਸਮਾਈ ਤੇ 6ਵਾਂ ਪਰਮਾਤਮਾ ਖੁਦ ਇਸ ਸਰੀਰ ਦੇ ਵਿੱਚ ਅਦ੍ਰਿਸ਼ਟ ਹੋ ਕੇ ਬੈਠ ਗਿਆ। ਕਿਉਂ ਅੰਮ੍ਰਿਤ ਦਿੱਤਾ ਜਾਂਦਾ ਹੈ? ਮੈਂ ਸਿਰਫ ਬੇਨਤੀ ਕਰਨੀ ਹੈ ਰੂਹਾਨੀਅਤ ਪੱਖੋਂ ਵੀ ਤੇ ਬਾਹਰ ਮੁਖੀ ਪੱਖੋਂ ਵੀ, ਕਿਉਂਕਿ ਬਾਣਾ ਦਿੱਤਾ, ਵੱਖਰੀ ਪਹਿਚਾਣ ਦਿੱਤੀ, ਵੱਖਰੇ ਬੋਲੇ ਦਿੱਤੇ, ਵੱਖਰਾ ਜੀਵਨ ਦਿੱਤਾ, ਵੱਖਰਾ ਕਲਚਰ ਦਿੱਤਾ, ਵੱਖਰਾ ਕਿਰਦਾਰ ਦਿੱਤਾ। ਤੇ ਭਾਈ ਸਾਹਿਬ ਹੁਣੇ ਪੜ੍ਹ ਕੇ ਗਏ, ਗੁਰੂ ਨੇ ਕਿਹਾ ਜਿੰਨੀ ਦੇਰ ਤੱਕ ਤੂੰ ਸ਼ਬਦ ਦੀ ਰੋਸ਼ਨੀ ਵਿੱਚ ਨਿਆਰਾ ਰਹੇਗਾ ਮੈਂ ਸਭ ਕੁਝ ਤੇਰੇ ਤੱਕ ਵਾਰ ਦਿਆਂਗਾ, ਤੇ ਜਿਸ ਦਿਨ ਤੂੰ ਪਿੱਠ ਫੇਰ ਲਈ ਚੇਤੇ ਰੱਖੀ ਅੰਦਰ ਦੀ ਸਾਰੀ ਸ਼ਕਤੀ ਤੇਰੀ ਖੀਣ ਹੋ ਜਾਏ। ਇਹਦਾ ਮਤਲਬ ਉਸ ਨਿਆਰੇਪਨ ਦੇ ਵੀ ਕੋਈ ਅਰਥ ਨੇ। ਹਜ਼ੂਰ ਕਹਿੰਦੇ 6ਵਾਂ ਕਰਤਾ ਇਹਦੇ ਵਿੱਚ ਸਮਾ ਗਿਆ ਤੇ ਜਦੋਂ ਇਨਸਾਨ ਦਾ ਜਨਮ ਹੋਇਆ ਪੰਜਾਂ ਤੱਤਾਂ ਦੇ ਇਸ ਢਾਂਚੇ ਵਿੱਚ ਅਦ੍ਰਿਸ਼ਟ ਪਰਮਾਤਮਾ ਨੇ ਜੋਤ ਆਪਣੀ ਰੱਖੀ। ਕਦੀ ਬਾਣੀ ਵਿੱਚ ਅਸੀਂ ਬਚਨ ਪੜ੍ਹੀਏ ਕਿ ਕੋਈ ਸਰੀਰ ਪਰਮਾਤਮਾ ਦੀ ਜੋਤ ਤੋਂ ਬਿਨਾਂ ਕਾਇਮ ਰਹਿ ਸਕਦਾ ਹੈ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹਿ ਖਾਕ ਨੂਰ ਕਰਦਮ ਆਲਮ ਦੁਨੀਆਏ, ਉਸ ਪਰਮਾਤਮਾ ਨੇ ਇਸ ਖਾਕ ਦੇ ਪੁਤਲੇ ਨੂੰ, ਮਿੱਟੀ ਦੇ ਪੁਤਲੇ ਵਿੱਚ ਆਪਣਾ ਨੂਰ ਟਿਕਾ ਦਿੱਤਾ, ਜਿਹਨੂੰ ਆਪ ਪੜ੍ਹਦੇ ਹੋ ਕਿ ਖਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜੀਉ ਰੱਖੀ ਜਿੰਦ ਰੱਖੀ ਜੋਤ ਰੱਖੀ, ਜਿਹਨੂੰ ਆਪਾਂ ਪੜ੍ਹਨੇ ਜੀਉ ਪਾਏ ਪਿੰਡ ਜਿੰਨ ਸਾਜਿਆ। ਇਹ ਸਰੀਰ ਤਾਂ ਬਣਿਆ ਉਹਦੀ ਆਪਣੀ ਵਿੱਚ ਜੋਤ ਟਿਕੀ, ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਂ। ਬਾਣੀ ਵਿੱਚ ਇੱਕ ਬਚਨ ਹੋਰ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਸਰੀਰਾਂ ਮੇਰਿਆ ਪਰਮਾਤਮਾ ਦੇ ਦਾਤ ਤੇ ਗੁਰੂ ਅਮਰਦਾਸ ਦੇ ਸ਼ਬਦ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹੁਣ ਜਿਹੜਾ ਜੋਤ ਸ਼ਬਦ ਹੈ ਉਹਨੂੰ ਸਾਥ ਨਾ ਪਾਈਏ, ਕਿਉਂਕਿ ਆਮ ਤੌਰ ਤੇ ਸਾਡੇ ਲੋਕ ਜਦੋਂ ਕੋਈ ਬੈਠਦਾ ਦੇਹ ਦੀ ਨਿੰਦਿਆ, ਕਿਉਂਕਿ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ, ਭਾਈ ਦੇਹ ਨੂੰ ਤਾਂ ਨਿੰਦੋ ਜੇ ਵਿਸ਼ੇ ਵਾਸ਼ਨਾਵਾਂ ਵਿੱਚ ਗਲਦੀ ਪਈਏ, ਤੇ ਜਿਸ ਦੇਹੀ ਦੇ ਰਾਹੀਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਇੱਕ ਪਾਸੇ ਕਹੀ ਜਾਂਦਾ ਹੈ ਕਿ ਦਿਲੇ ਦੇਹ ਬੜੀ ਦੁਰਲੱਭ ਹੈ ਤੇ ਦੂਜੇ ਪਾਸੇ ਦੇਹ ਦੀ ਭੰਡੀ ਕਰੀ ਜਾ ਰਿਹਾ ਹੈ। ਸਮਝ ਕਿ ਸਰੀਰ ਨੰਦਨ ਜੋ ਕਿੱਥੇ ਬਣੇ? ਬਾਣੀ ਵਿੱਚ ਦੋ ਬਚਨ ਹੋਰ ਸਾਂਝੇ ਕਰਦੇ ਹਾਂ, ਭਾਵੇਂ ਇੱਥੇ ਕਈ ਵਾਰ ਉਹ ਸਾਂਝੇ ਕੀਤੇ ਨੇ। ਤਨ ਹੈ ਗੁਰੂ ਤੇਗ ਬਹਾਦਰ ਜੀ ਦੇ ਬਚਨ, ਕਹਿੰਦੇ ਜਿਸ ਆਦਮੀ ਕੋਲ ਇਨਸਾਨੀ ਜਾਮਾ ਹੈ ਪਰ ਉਹਦੇ ਅੰਦਰ ਪਰਮਾਤਮਾ ਦਾ ਚਿੰਤਨ, ਪਰਮਾਤਮਾ ਦੀ ਭਗਤੀ, ਰੱਬ ਨੂੰ ਮਿਲਣ ਦੀ ਕੋਈ ਤਾਂਘ ਨਹੀਂ, ਕਹਿਣ ਲੱਗੇ ਸੱਚ ਜਾਣੋ ਉਹਦੇ ਜਿਸਮ ਵਿੱਚ ਤੇ ਇੱਕ ਕੂਕਰ ਤੇ ਸ਼ੂਕਰ ਦੇ ਸਰੀਰ ਵਿੱਚ ਕੋਈ ਅੰਤਰ ਨਹੀਂ। ਹੈ ਗੱਲ ਸਰੀਰ ਦੀ ਕੀਤੀ, ਅਸੀਂ ਬਚਨ ਪੜ੍ਹਦੇ ਹਾਂ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਏ ਮਹ। ਜਿਸ ਇਨਸਾਨ ਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਇਹ ਤਨ, ਜਿਵੇਂ ਇੱਕ ਸੂਕਰ ਤੇ ਕੂਕਰ ਹੋਵੇ ਉਸ ਤਰ੍ਹਾਂ ਤਨ। ਹੁਣ ਦੂਜਾ ਪੱਖ ਦੇਖੋ, ਸਿਰਫ ਤਨ ਦੀ ਗੱਲ, ਜਿਸ ਅੰਦਰ ਪਰਮਾਤਮਾ ਦੀ ਭਗਤੀ ਹੈ ਉਹਨੂੰ ਬਾਣੀ ਨੇ ਕੀ ਕਿਹਾ ਵੀ ਇਕੱਲਾ ਹੀ ਇਨਸਾਨ, ਉਹਨੂੰ ਕਿਹਾ ਇਕੱਲੀ ਦੇ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਜੇ ਘੱਟ ਸਿਮਰਨ ਰਾਮ ਕੋ, ਜਿਸ ਸਰੀਰ ਵਿੱਚ ਪਰਮਾਤਮਾ ਦਾ ਸਿਮਰਨ ਹੈ, ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਮੇਰੀ ਗੱਲ ਸੱਚ ਮਾਨੋ ਬੰਦਿਆ, ਜਿਹਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ ਉਸ ਤਨ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਥੋੜਾ ਜਿਹਾ ਇੱਥੇ ਮੈਂ ਰੋਕ ਕੇ ਅਰਜ਼ ਕਰਨੀ ਚਾਹੁੰਦਾ ਕਿ ਜੋਤ ਤੋਂ ਬਿਨਾਂ ਇਸ ਸਰੀਰ ਦੀ ਕੋਈ ਕੀਮਤ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਮਾਰੂ ਸੋਹਲੇ
ਉਹਦੇ ਵਿੱਚ ਹਜ਼ੂਰ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਆਉਂਦਾ ਤੇ ਬਾਣੀ ਵਿੱਚ ਕਈ ਥਾਵਾਂ ਤੇ ਸੰਵਾਦ ਰਚਾ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਧੰਨ ਗੁਰੂ ਅਰਜੁਨ ਦੇਵ ਜੀ ਦੀਆਂ ਕੁਝ ਤੁਕਾਂ ਨੇ, ਕਹਿੰਦੇ ਨੇ ਇੱਕ ਦਿਨ ਬੌਡੀ ਇਹ ਸਰੀਰ ਇਹ ਕਾਇਆ ਜਿਹੜੀ ਅੰਦਰ ਜੋਤ ਟਿਕੀ ਏ ਇਹਦੇ ਨਾਲ ਗੱਲਬਾਤ ਵਿਚਾਰ ਸਾਂਝੇ ਕਰ ਰਹੀ ਸੀ ਤੇ ਇਹ ਕਾਇਆ ਇਹ ਦੇਹੀ ਇਹ ਕਹਿ ਰਹੀ ਸੀ ਆਤਮਾ ਤੂੰ ਮੇਰਾ ਮਾਲਕ ਹੈ ਸਾਈਂ ਹੈ ਖਾਵੰਦ ਹੈ। ਆਤਮਾ ਦੇਖ ਤੇਰੇ ਅੰਦਰ ਹੋਣ ਕਰਕੇ ਮੇਰੀ ਕੀਮਤ ਏ, ਤੂੰ ਅੰਦਰ ਹੈ ਸਾਰੇ ਮੈਨੂੰ ਜੀ ਜੀ ਕਹਿ ਕੇ ਬੁਲਾਉਂਦੇ ਨੇ ਪਰ ਇੱਕ ਮੈਂ ਤੇਰੇ ਤੋਂ ਵਾਅਦਾ ਲੈਣਾ ਚਾਹੁੰਦੀ ਹਾਂ ਵਚਨ ਲੈਣਾ ਚਾਹੁੰਦੀ ਹਾਂ ਕਿ ਤੂੰ ਮੈਨੂੰ ਕਦੀ ਵੀ ਛੱਡ ਕੇ ਨਹੀਂ ਜਾਏ। ਜੋਤ ਕਰਕੇ ਕੀਮਤ ਹੈ। ਅੱਗੋ ਕਾਇਆ ਨੇ ਦੇਹੀ ਨੇ ਕਿਹਾ ਆਤਮਾ ਨੂੰ ਜਦੋਂ ਵੀ ਮੇਰੇ ਨਾਲ ਰਹੀ ਤੇ ਆਤਮਾ ਦਾ ਉੱਤਰ ਸੀ ਕਾਇਆ ਮੈਂ ਤੈਨੂੰ ਸੱਚ ਦੱਸਾਂ ਕਿ ਕਿਸੇ ਦੇ ਹੁਕਮ ਦਾ ਬੱਧਾ ਹੋਇਆ ਤੇਰੇ ਅੰਦਰ ਆਇਆ ਵਾ, ਜਿਸ ਦਿਨ ਸੱਦਾ ਆਇਆ ਮੈਂ ਤੈਨੂੰ ਛੱਡ ਕੇ ਚਲੇ ਜਾਣਾ ਤੇ ਇਸ ਬਾਤ ਨੂੰ ਖਾਸਾ ਨਾ ਸਮਝੀ, ਮੈਂ 70 ਸਾਲ 80 ਸਾਲ 100 ਸਾਲ ਤੇਰੇ ਵਿੱਚ ਰਹਾਂਗਾ ਪਰ ਇੱਕ ਗੱਲ ਮੈਂ ਤੇਰਾ ਭੁਲੇਖਾ ਕਰਦਿਆਂ, ਜਿਸ ਦਿਨ ਤੈਨੂੰ ਮੈਂ ਛੱਡ ਕੇ ਜਾਣਾ ਜੇ ਸਵੇਰੇ ਛੱਡਣਾ ਮੈਂ ਰਾਤ ਨੂੰ ਸੌਣ ਲੱਗਿਆ ਵੀ ਤੈਨੂੰ ਦੱਸਣਾ, ਮੈਂ ਦੱਸਾਂਗਾ ਨੀ ਤੈਨੂੰ ਛੱਡ ਕੇ ਜਾ ਰਹੀ। ਸੱਚ ਕਿਹਾ ਆਤਮਾ ਨੇ ਪਰ ਕਾਇਆ ਨੇ ਸਮਝਿਆ ਸ਼ਾਇਦ ਜਿਵੇਂ ਇੱਕ ਮਿੱਤਰ ਮਜ਼ਾਕ ਕਰਦਾ ਹੈ, ਆਤਮਾ ਮੇਰੇ ਨਾਲ ਮਜ਼ਾਕ ਹਾਸੀ ਕਰ ਰਿਹਾ ਹੈ। ਬਾਬਾ ਜੀ ਦਾ ਬਚਨ ਹੁੰਦਾ ਧੰਨ ਕਹੇ ਤੂੰ ਵਸ ਮੈਂ ਨਾਲੇ, ਸਿਰ ਮੇਰੀ ਬੇਨਤੀ ਹੈ ਜੋਤ ਕਰਕੇ ਹੀ ਸਰੀਰ ਕਾਇਮ ਹੈ। ਧੰਨ ਕਹੇ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਉਹ ਕਿਤਕੀ ਨਾ ਲੇਖੇ, ਬਚਨ ਦੇ ਛੋੜ ਨਾ ਜਸ ਆਖੇ, ਮੈਨੂੰ ਵਾਅਦਾ ਕਰ ਕਦੀ ਛੱਡ ਕੇ ਨੀ ਜਾਏਗਾ। ਆਤਮਾ ਨੇ ਜੋਤ ਨੇ ਕਿਹਾ ਫਿਰ ਕਹਿਆ ਖੋ ਹੁਕਮੀ ਬੰਦਾ ਮੈਂ ਕਿਸੇ ਦੇ ਟਿਕਾਇਆ ਹੋਇਆ ਤੇਰੇ ਚ ਟਿਕਿਆ ਵਾ, ਤੂੰ ਅਸਲ ਵਿੱਚ ਖਾ ਕੇ ਮੈਂ ਉਸ ਨੂਰ ਦਾ ਹਿੱਸਾ ਵਾ, ਉਸ ਨੂਰ ਨੇ ਮੈਨੂੰ ਤੇਰੇ ਵਿੱਚ ਟਿਕਾਇਆ ਤੇ ਜਿੱਦਣ ਖਿੱਚਣ ਤੇ ਆਇਆ ਮੈਂ ਤੈਨੂੰ ਛੱਡ ਕੇ ਚਲੇ ਜਾਣਾ। ਜੋ ਪ੍ਰੈ ਬਚਨ ਕਹੇ ਧੰਨ ਸਾਚੇ, ਫਿਰ ਕਹਿਆ ਉਹ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿੱਚਰ ਰੱਖ ਹੈ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਕੇ। ਪਰ ਕਾਇਆ ਨੂੰ ਸਮਝ ਨਾ ਪਈ ਤੇ ਸੱਚਮੁੱਚ ਇਹ ਸਰੀਰ ਨੂੰ ਸਮਝ ਪੈਂਦੀ ਵੀ ਨਹੀਂ। ਥੋੜੀ ਜੀ ਤੁਸੀਂ ਗੁਰਮੁਖੋ ਇਕਾਗਰਤਾ ਬਣਾਇਓ, ਇਸ ਦੁਨੀਆਂ ਵਿੱਚ ਸਭ ਤੋਂ ਹੈਰਾਨੀ ਦੀ ਗੱਲ ਕੀ, ਬਾਣੀ ਮੁਤਾਬਕ ਸਭ ਤੋਂ ਹੈਰਾਨੀ ਦੀ ਗੱਲ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਨਸਾਨ ਇੱਕ ਬੰਦੇ ਦੀ ਮੌਤ ਤੇ ਉਹਦੀ ਅਰਥੀ ਵਿੱਚ ਸ਼ਾਮਿਲ ਹੁੰਦਾ, ਆਪਣੇ ਹੱਥੀ ਉਹਨੂੰ ਅੱਗ ਵਿੱਚ ਆਪਣੇ ਹੱਥੀ ਉਹਦੇ ਸਰੀਰ ਨੂੰ ਸਮੇਟਦਾ, ਪਰ ਸਭ ਤੋਂ ਹੈਰਾਨੀ ਦੀ ਗੱਲ ਆਪਣੇ ਘਰੋਂ ਗਏ ਹੋਏ ਜੀਵ ਨੂੰ ਆਪਣੇ ਹੱਥੀ ਸੰਸਕਾਰ ਕਰਕੇ ਆਇਆ ਤੇ ਘਰ ਆ ਕੇ ਫਿਰ ਦਾਅਵੇ ਕਰੀ ਜਾਂਦਾ। ਅਜੇ ਤੱਕ ਸਮਝ ਨਹੀਂ ਪਈ ਕਿ ਜਿਹੜਾ ਦਾਅਵਾ ਕਰਦਾ ਸੀ ਉਹਨੂੰ ਤੇ ਮੈਂ ਤੋੜ ਕੇ ਆਇਆ ਤੇ ਜਿਹੜੇ ਮੈਂ ਦਾਅਵੇ ਕਰਨਾ ਮੈਂ ਕਿਤਨੀ ਦੇਰ ਤੱਕ ਰਹਿਣਾ। ਬਾਬਾ ਜੀ ਦੇ ਬਚਨ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਤਰ ਮਾਨੈ ਅਚਰਜ ਲਖਿਓ ਨਾ ਜਾਹਿ। ਕਦੀ ਵੀ ਆਤਮਾ ਨੇ ਦੱਸਿਆ ਨਹੀਂ ਪਰ ਆਤਮਾ ਛੱਡ ਕੇ ਇਸ ਕਾਇਆ ਨੂੰ ਇੱਕ ਦਿਨ ਚਲੀ ਗਈ। ਫਿਰ ਮੈਂ ਬੇਨਤੀ ਕਰਾਂ ਇਸ ਸਰੀਰ ਦੀ ਕੀਮਤ ਤਾਂ ਹੈ ਜੇ ਇਸ ਵਿੱਚ ਜੋਤ, ਇਸ ਅੰਦਰ ਆਤਮਾ, ਇਸ ਅੰਦਰ ਖੰਸ ਹੈ। ਪਰ ਇਹ ਜਿਹੜੀ ਜੋਤ, ਇਹ ਜਿਹੜੀ ਆਤਮਾ, ਇਹ ਜਿਹੜਾ ਖੰਸ ਆਪਾਂ ਸ਼ਬਦ ਵਰਤਨੇ ਆ, ਇਸ ਦਾ ਕੋਈ ਮਕਸਦ ਹੈ, ਇਸ ਦਾ ਕੋਈ ਪ੍ਰਯੋਜਨ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਪਰਮਾਤਮਾ ਨੇ ਜਦੋਂ ਕੁਛ ਨਹੀਂ ਸੀ ਰਗਤ ਤੇ ਬਿੰਦ ਨਾਲ ਦੇਹੀ ਰਚੀ, ਇਸ ਦੇਹੀ ਦੇ ਵਿੱਚ ਪਰਿਪੂਰਨ ਪਰਮਾਤਮਾ ਆਪ ਸਮਾ ਗਏ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਇਸ ਦੇਹੀ ਦਾ ਫਿਰ ਕੋਈ ਮਕਸਦ ਹੈ, ਇਸ ਦੇਹੀ ਦਾ ਕੋਈ ਮਨੋਰਥ ਹੈ। ਜਿਹੜੇ ਪਰਮਾਤਮਾ ਤੋਂ, ਬਾਣੀ ਤੋਂ, ਨਾਮ ਤੋਂ ਵਿਛੁੰਨੇ ਨੇ ਉਹਨਾਂ ਲਈ ਦੇਹ ਦੀ ਕੀਮਤ ਹੋ ਸਕਦੀ ਏ ਕਿ ਕੇਵਲ ਉਮਰ ਭੋਗਣੀ, ਕੇਵਲ ਖਾ ਪੀ ਕੇ ਸੰਸਾਰ ਤੋਂ ਚਲੇ ਜਾਣਾ, ਪਰ ਜਿਹੜੇ ਪਰਮਾਤਮਾ ਦੀ ਭਗਤੀ ਵੱਲ ਜੁੜੇ ਨੇ ਉਹਨਾਂ ਦੀ ਨਜ਼ਰ ਵਿੱਚ ਇਸ ਦੇਹੀ ਦੀ ਕੀਮਤ ਇਹ ਵੇ ਕਿ ਭਈ ਪ੍ਰਾਪਤ ਮਾਨੁੱਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲੇ ਸਾਧ ਸੰਗਤ ਭਜ ਕੇਵਲ ਨਾ। ਇਸ ਦੇਹੀ ਦੀ ਕੀਮਤ ਇਹਦਾ ਪ੍ਰਯੋਜਨ ਹੈ। ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਵੱਲ ਜੁੜਨਾ ਹੈ ਉਹਨਾਂ ਦੇ ਬਚਨ ਨੇ ਕਿ ਮਿਲ ਜਗਦੀਸ਼ ਮਿਲਣ ਕੀ ਬਲੀਆ ਚਿਰੰਕਾਲ ਇਹ ਦੇ ਸੰਜਰੀਆ ਸਨਮਾਨ ਯੋਗ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਦਰਬਾਰ ਸਾਹਿਬ ਆਏ ਨੇ ਇਹਨਾਂ ਨੂੰ ਸਮੂਹ ਸੰਗਤ ਵੱਲੋਂ ਜਿਉਂ ਆਇਆ ਆਪ ਕਿਰਪਾ ਕਰਕੇ ਥੋੜੇ ਜਿਹੇ ਖਿਆਲਾਂ ਨੂੰ ਸੰਕੋਚ ਕੇ ਇਕਾਗਰਤਾ ਬਣਾਉਣ ਦਾ ਯਤਨ ਕਰਿਓ। ਮੈਂ ਅਰਜ਼ ਸਿਰਫ ਇੰਨੀ ਕੁ ਸ਼ੁਰੂ ਕੀਤੀ, ਇਸ ਦੇਹੀ ਦਾ ਮਕਸਦ ਪਰਮਾਤਮਾ ਤੱਕ ਪਹੁੰਚਣਾ। ਹੁਣ ਦੇਹੀ ਮਿਲ ਗਈ, ਵਕਤ ਆਇਆ ਉਸ ਪਰਿਪੂਰਨ ਪਰਮਾਤਮਾ ਜਿਹਨੂੰ ਆਪਾਂ ਨਿਰਗੁਣ ਕਹਿੰਦੇ ਹਾਂ, ਆਰੂਪ ਕਹਿੰਦੇ ਹਾਂ, ਅਦ੍ਰਿਸ਼ਟ ਕਹਿੰਦੇ, ਜਿਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਇੱਕ ਸ਼ਕਲ ਨਹੀਂ। ਉਸ ਪਰਿਪੂਰਨ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ, ਤਵਜੋ ਦਿਆ ਜੇ ਕਿ ਪਰਮਾਤਮਾ ਨੇ ਦੇਖਿਆ ਇਹ ਦੇਹਧਾਰੀ ਲੋਕ, ਇਹ ਮਾਨਵ ਦੇਹੀ ਵਿੱਚ ਵਿਚਰਨ ਵਾਲੇ ਲੋਕ, ਇਹਨਾਂ ਨੂੰ ਕਿਵੇਂ ਇਹ ਜਨਮ ਇਹ ਜ਼ਿੰਦਗੀ ਸਫਲ ਕੀਤੀ ਜਾਏ, ਕਿਵੇਂ ਇਹਨਾਂ ਨੂੰ ਮੇਰੇ ਤੱਕ ਫਿਰ ਇਹਨਾਂ ਦੀ ਪਹੁੰਚ ਬਣੇ, ਮੈਂ ਇਹਨਾਂ ਦੇ ਅੰਦਰ ਅਦ੍ਰਿਸ਼ਟ ਸਮਾਇਆ ਵਾਂ। ਉਸ ਪਰਿਪੂਰਨ ਪਰਮਾਤਮਾ ਨੇ ਫਿਰ ਗੁਰਮੁਖੋ ਇੱਕ ਕਿਰਪਾ ਕੀਤੀ ਸਾਡੇ ਉੱਤੇ, ਗੁਰਮਤੀਆਂ ਉੱਤੇ। ਉਸ ਪਰਮਾਤਮਾ ਨੇ ਆਪਣੀ ਜੋਤ ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਕੀਤਾ। ਉਹ ਜੋਤ ਇੱਕ ਸਰੀਰ। ਥੋੜਾ ਜਿਹਾ ਅੱਜ ਦੇ ਇਸ ਲੈਕਚਰ ਨੂੰ ਬਰੀਕੀ ਨਾਲ ਮੇਰੀ ਬੇਨਤੀ ਸਮਝਿਓ। ਅਸੀਂ ਤਨ ਵਿੱਚ ਆਏ ਹਾਂ, ਅੰਮ੍ਰਿਤ ਕਿਉਂ ਦਿੱਤਾ? ਹਾਲਾਂ ਅੰਮ੍ਰਿਤ ਸਾਡੇ ਅੰਦਰ ਵੀ ਹੈ, ਅੱਗੇ ਅਸੀਂ ਵੇਖਣਾ ਆਉਣ ਵਾਲੇ ਦਿਨਾਂ ਚ। ਜੋਤ ਪਰਮਾਤਮਾ ਦੀ ਅੰਦਰ ਹੈ, ਪਰ ਪਰਮਾਤਮਾ ਨੇ ਤਰਸ਼ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਿ ਪਰਿਪੂਰਨ ਪਰਮਾਤਮਾ ਨੇ ਆਪਣੀ ਜੋਤ ਨੂੰ ਉਸ ਨਿਰੰਕਾਰ ਨੇ ਆਕਾਰ ਦਿੱਤਾ ਗੁਰੂ ਨਾਨਕ ਦਾ। ਉਹ ਇਸ ਕਰਕੇ ਤਨ ਧਾਰੀ ਬਣ ਕੇ ਆਏ, ਸਾਡੇ ਵਰਗੇ ਤਨ ਵਿੱਚ ਰਹਿਣ ਵਾਲਿਆਂ ਦਾ ਪਾਰ ਉਤਾਰਾ ਕਰਨ। ਉਹ ਤਨ ਦੀ ਬੰਦਿਸ਼ ਵਿੱਚ ਨਹੀਂ, ਜੇ ਕਹੀਏ ਗੁਰੂ ਦੇਹ ਦੀ ਬੰਦਿਸ਼ ਵਿੱਚ ਹੈ। ਜੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬਾਣੀ ਕਹਿ ਰਹੀਏ, ਤੇ ਗੁਰਮੁਖੋ ਗੁਰੂ ਤਾਂ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜਣ ਵਾਲਾ ਹੈ। ਉਹ ਦੇਹ ਧਾਰੀ ਸ਼ਬਦ ਮਤ ਕੋਈ ਸਮਝੇ। ਉਹ ਤਨ ਇਸ ਕਰਕੇ ਚੁਣਿਆ ਕਿ ਸਰੀਰ ਧਾਰੀਆਂ ਨੂੰ ਪਰਮਾਤਮਾ ਨਾਲ ਜੋੜਿਆ ਜਾਏ। ਆਓ ਅਸੀਂ ਬਾਣੀ ਚੋਂ ਦੇਖੀਏ, ਖੈ ਉਹ ਜੋਤ ਹੀ। ਬਾਣੀ ਵਿੱਚ ਇੱਕ ਬਚਨ ਪੜ੍ਹਨੇ ਹੈ, ਹੁਣੇ ਭਾਈ ਸਾਹਿਬ ਵੀ ਪੜ੍ਹ ਕੇ ਗਏ ਨੇ ਕਿ ਨਾਨਕ ਸੁਰ ਦੇ ਸਿਮਰਤ ਵੇਦ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀ ਜੋਤ ਕਿ ਸਿਮਰਤ ਵੇਦ ਸ਼ਾਸਤਰ ਸਾਰੇ ਪੜਚੋਲ ਕੇ ਦੇਖੇ ਕਿ ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮਾਤਮਾ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ, ਤੇ ਜਿਹੜਾ ਅੰਤਰ ਜਾਣਦਾ ਉਹ ਅੰਦਰੋਂ ਸ਼ੱਕੀ ਬਣ ਜਾਂਦਾ, ਅੰਦਰੋਂ ਵਿਛੜ ਜਾਂਦਾ। ਦੂਸਰਾ ਬਚਨ ਬਾਣੀ ਵਿੱਚ ਆਸਾ ਕੀ ਵਾਰ ਵਿੱਚ ਹੀ ਬਚਨ ਆਉਂਦਾ, ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ। ਇਹ ਮੈਂ ਤਾਂ ਥੋੜਾ ਜਿਹਾ ਜ਼ੋਰ ਦੇ ਕੇ ਅਰਜ਼ ਕਰ ਰਿਹਾ ਕਿਉਂਕਿ ਕਈ ਵਾਰੀ ਇਹਨਾਂ ਸ਼ਬਦਾਂ ਨੂੰ ਆਪਾਂ ਪੜ੍ਹਦੇ ਹਾਂ ਪਰ ਸਵੀਕਾਰਨ ਨੂੰ ਤਿਆਰ ਨਹੀਂ ਕਿ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਰੂਪ। ਗੁਰਮੁਖੋ ਬਾਣੀ ਵਿੱਚ ਸ਼ਬਦ ਆਉਂਦਾ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਜਿਤਨੇ ਵੀ ਇਨਸਾਨ ਪਰਮਾਤਮਾ ਤੱਕ ਪਹੁੰਚੇ ਨੇ, ਸਤਿਗੁਰੂ ਦੀ ਨਦਰ ਤੋਂ ਬਿਨਾਂ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦਾ ਵਸਣ ਲਗੀ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਿ ਸਤਿਗੁਰੂ ਸ਼ਬਦ ਤੇ ਇੰਨਾ ਜ਼ੋਰ ਕਿਉਂ? ਕਹਿਣ ਲੱਗੇ ਦਾ ਕਾਰਨ ਕਿ ਸਤਿਗੁਰੂ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਟਿਕਾਇਆ ਤੇ ਸਤਿਗੁਰੂ ਦੇ ਰੂਪ ਵਿੱਚ ਨਿਰਾਕਾਰ ਆਕਾਰ ਦੇ ਰੂਪ ਵਿੱਚ ਪ੍ਰਗਟ ਹੋਇਆ ਪਰਮਾਤਮਾ ਰੂਪ ਵਿੱਚ। ਉਸ ਤੋਂ ਅੱਗੇ ਥੋੜਾ ਜਿਹਾ ਬਾਣੀ ਚ ਅਸੀਂ ਦੇਖੀ ਇੱਕ ਹਜ਼ੂਰ ਦਾ ਬਚਨ ਹੁੰਦਾ, ਭਾਵੇਂ ਭੱਟਾਂ ਦਾ ਬਚਨ ਹੈ, ਅਸੀਂ ਪੜ੍ਹਨੇ ਹਾਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਰੂਪ ਹਰ ਆਪ, ਬਾਣੀ ਪੜ੍ਹਨ ਵਾਲੇ ਗੁਰਸਿੱਖੋ ਇੰਨੀ ਭਾਵਨਾ ਰੱਖੋ ਕਿ ਗੁਰੂ ਨੂੰ ਕਦੀ ਵਿਅਕਤੀ ਮਤ ਜਾਣਿਓ, ਕਿਉਂਕਿ ਵਿਅਕਤੀ ਵਕਤ ਵਿੱਚ ਬੱਝਾ ਹੁੰਦਾ ਹੈ ਤੇ ਗੁਰੂ ਸਮਰੱਥ ਨੂੰ ਕਦੀ ਵੀ ਵਕਤ ਆਪਣੀ ਜੰਜੀਰ ਵਿੱਚ ਬੰਨ ਨਹੀਂ ਸਕਦਾ। ਅਸੀਂ ਜੁਗੋ ਜੁਗ ਅਟਲ ਕਹਿੰਦੇ ਕਿ ਵਕਤ ਗੁਰੂ ਨਾਨਕ ਸਾਹਿਬ ਨੂੰ ਬੰਨ ਸਕੇਗਾ? ਕੀ ਕਾਲ ਗੁਰੂ ਨਾਨਕ ਸਾਹਿਬ ਨੂੰ ਬੰਨ ਸਕਦਾ ਹੈ? ਕਦਾਚਿਤ ਨਹੀਂ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਜੋਤ ਰੂਪ ਧੰਨ ਗੁਰੂ ਨਾਨਕ ਸਾਹਿਬ ਆਪ ਪ੍ਰਗਟ ਹੋਏ ਤੇ ਭਾਈ ਗੁਰਦਾਸ ਜੀ ਤੇ ਸ਼ਬਦ ਨੇ ਨਿਰੰਕਾਰ ਨਾਨਕ ਦਿਓ ਹੈ। ਕਹਿੰਦੇ ਨਿਰੰਕਾਰ ਗੁਰੂ ਨਾਨਕ ਸਾਹਿਬ ਕਹਿ, ਗੁਰੂ ਨਾਨਕ ਹੀ ਨਿਰੰਕਾਰ ਹੈ। ਉਹਦੇ ਵੱਡਾ ਕੋਈ ਸਿੱਖ ਹੋਵੇਗਾ ਵਿਆਖਿਆ ਕਰ? ਉਹ ਭਾਈ ਗੁਰਦਾਸ ਜਿਨ੍ਹੇ ਬਾਣੀ ਲਿਖੀ ਜਿਨ੍ਹਾਂ ਗੁਰਮੁਖਾਂ ਨੇ ਕਥਾ ਵਿਚਾਰਾਂ ਕੀਤੀਆਂ ਤੇ ਇੰਨੀ ਕਮਾਈ ਉਸ ਮਹਾਂਪੁਰਸ਼ ਦੀ ਕਿ ਜਿਸ ਦਿਨ ਗੋਇੰਦਵਾਲ ਆਪਣਾ ਤਨ ਤਿਆਗਣ ਲੱਗੇ ਤੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਸੱਚੇ ਪਾਤਸ਼ਾਹ ਵਿਦਾਇਗੀ ਦਿਓ, ਅਸੀਸ ਦਿਓ ਮੈਨੂੰ। ਪੁੱਛਿਆ, ਭਾਈ ਸਾਹਿਬ ਕਾਹਦੀ ਅਸੀਸ? ਕਹਿਣ ਲੱਗੇ, ਵਕਤ ਆ ਗਿਆ, ਮੈਂ ਕੂਚ ਕਰਨ ਲੱਗਾ। ਉਹ ਕਮਾਈ ਵਾਲੇ ਪੁਰਸ਼ ਨੇ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਉਸ ਨਿਰਾਕਾਰ ਨੇ ਆਪਣਾ ਆਕਾਰ ਬਣਾ ਲਿਆ ਗੁਰੂ ਨਾਨਕ ਸਾਹਿਬ ਦੇ ਰੂਹ ਵਿੱਚ। ਹਜ਼ੂਰ ਦੀ ਬਾਣੀ ਵਿੱਚੋਂ ਅੱਗੇ ਇਸ ਤੋਂ ਉਹਨਾਂ ਨੇ ਇੱਕ ਹੋਰ ਸ਼ਬਦ ਕਿਹਾ, ਕਹਿਣ ਲੱਗੇ, ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ ਤਨ। ਗੁਰੂ ਨਾਨਕ ਸਾਹਿਬ ਸਤ ਨਾਮ ਨੇ, ਸਤ ਰੂਪ ਨੇ, ਉਹਨਾਂ ਨੇ ਸਤ ਨਾਮ ਜਪਾਇਆ। ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਿਹੜੀ ਅੰਮ੍ਰਿਤ ਦੀ ਦਾਤ ਦਿੰਦਿਆਂ ਵਾਹਿਗੁਰੂ ਸ਼ਬਦ ਦ੍ਰਿੜ ਕਰਾਇਆ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਪਰਮਾਤਮਾ ਦੇ ਘਰੋਂ ਲਿਆ ਕੇ ਮਾਨਵਤਾ ਦੀ ਝੋਲੀ ਵਿੱਚ ਪਾਇਆ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ ਨੇ, ਸਾਕਾਰ ਰੂਪ ਨੇ। ਇੱਥੇ ਥੋੜਾ ਜਿਹਾ ਆਪਾਂ ਬਾਣੀ ਵਿੱਚੋਂ ਹੋਰ ਦੇਖੀਏ। ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ ਸਾਡੇ ਤੇ ਆਮ ਤੌਰ ਤੇ। ਕੱਲ ਵੀ ਅਰਜ਼ ਕੀਤੀ ਸੀ, ਚੇਲਾ ਚੇਲਾ ਹੀ ਹੈ ਤੇ ਗੁਰੂ ਗੁਰੂ ਹੈ। ਇੱਕ ਵੱਖਰੀ ਖੇਡ ਵਾਪਰ ਗਈ ਕਿ ਜਿਹੜੀ ਜੋਤ 1469 ਤੋਂ ਲੈ ਕੇ 1539 ਤੱਕ ਇਸ ਸੰਸਾਰ ਵਿੱਚ ਵਿਚਰਦੀ ਪਈ ਹੈ, ਉਸ ਜੋਤ ਨੇ ਇੱਕ ਅਗੰਮੀ ਖੇਡ ਰਚੀ ਕਿ ਆਪਣੇ ਅੰਦਰ ਦੀ ਜੋਤ ਚੋਲਾ ਆਪਣਾ ਸੰਕੋਚਨ ਤੋਂ ਪਹਿਲਾਂ ਆਪਣੇ ਸਿੱਖ ਲਹਿਣੇ ਦੇ ਅੰਦਰ ਟਿਕਾ ਦਿੱਤੀ, ਕਿਉਂਕਿ ਨਿਰੰਤਰ ਜੋਤ ਦਸਾਂ ਪਾਤਸ਼ਾਹਾਂ ਤੱਕ ਜਾਣੀ ਹੈ, ਦਸ ਜਾਮੇ ਨੇ ਇਹਦੇ। ਪਰ ਇੱਕ ਸਵਾਲ ਉੱਠੇਗਾ, ਜੀ ਇੱਕ ਜੋਤ ਦੂਜੀ ਵਿੱਚ ਕਿਵੇਂ ਜਾ ਸਮਾਈ? ਹੋ ਸਕਦਾ ਤਰਕ ਕਰਨ ਵਾਲਾ ਕਹੇ, ਵਿਗਿਆਨ ਨੇ ਇੱਥੋਂ ਤੱਕ ਤਾਂ ਸਿੱਧ ਕੀਤਾ ਕਿ ਇੱਕ ਆਦਮੀ ਦੀ ਅੱਖ ਮਰਨ ਤੋਂ ਪਹਿਲਾਂ ਉਹ ਕਹਿਦਾ ਮੈਂ ਨੇਤਰ ਦਾਨ ਕਰਨੇ ਨੇ, ਤੇ ਉਸ ਦੀ ਨਿਕਲੀ ਕੋਈ ਅੱਖ ਉਹਦਾ ਆਪਣਾ ਤਨ ਖਤਮ ਹੋ ਗਿਆ, ਪਰ ਉਹ ਅੱਖ ਕਿਸੇ ਹੋਰ ਦੇ ਸਰੀਰ ਵਿੱਚ ਫਿੱਟ ਕਰੀਤੀ ਜਾਏ ਤੇ ਉਸ ਅੱਖ ਰਹੀ ਪਰਤ ਕੇ ਫਿਰ ਕੋਈ ਇਨਸਾਨ ਦੇਖ ਸਕਦਾ। ਇੱਕ ਹਿੱਸਾ, ਇੱਕ ਆਦਮੀ, ਉਸ ਦੀ ਕਿਡਨੀ ਹੈ, ਸਰੀਰ ਦਾ ਇੱਕ ਹਿੱਸਾ ਹੈ, ਖੂਨ ਸਾਫ ਕਰ ਰਹੀ ਹੈ, ਇੱਕ ਜਿਸਮ ਵਿੱਚੋਂ ਕੱਢ ਕੇ ਦੂਸਰੇ ਜਿਸਮ ਵਿੱਚ ਪਾਈ ਜਾ ਸਕਦੀ। ਇੱਕ ਆਦਮੀ ਦਾ ਖੂਨ ਦੂਸਰੇ ਸਰੀਰ ਵਿੱਚ ਪ੍ਰਵਾਹਿਤ ਕੀਤਾ ਜਾ ਸਕਦਾ ਤਾਕਤ ਦੇਣ ਲਈ। ਭਾਈ ਗੁਰਸਿੱਖੋ, ਵਿਗਿਆਨ ਅੱਖਾਂ ਇੱਕ ਦੂਜੇ ਦੀਆਂ ਸਰੀਰ ਵਿੱਚੋਂ ਚੇਂਜ ਕਰ ਸਕਦਾ, ਤਬਦੀਲ ਕਰ ਸਕਦੀ। ਵਿਗਿਆਨ ਖੂਨ ਇੱਕ ਸਰੀਰ ਵਿੱਚੋਂ ਦੂਜੇ ਵਿੱਚ ਸੰਚਾਰਿਤ ਕਰ ਸਕਦੀ ਹੈ। ਵਿਗਿਆਨ ਇੱਕ ਆਦਮੀ ਦੀ ਕਿਡਨੀ ਦੂਸਰੇ ਆਦਮੀ ਵਿੱਚ ਫਿੱਟ ਕਰਕੇ ਉਹਦੇ ਤੋਂ ਕੰਮ ਲੈ ਸਕਦੀ ਹੈ। ਕੇਵਲ ਬਾਹਰ ਮੁਖੀ ਤਨ ਤੇ ਫਿਜ਼ੀਕਲ ਅੰਗ ਬਦਲੇ ਜਾਂਦੇ ਨੇ, ਤੇ ਜਿਹੜਾ ਨਿਰੰਕਾਰ ਦੀ ਜੋਤ ਹੈ ਉਹ ਆਪਣੇ ਤਨ ਵਿੱਚੋਂ ਜੋਤ ਕੱਢ ਕੇ ਭਾਈ ਲਹਿਣੇ ਵਿੱਚ ਟਿਕਾ ਸਕਦਾ। ਇਹ ਜੋਤ ਬ੍ਰਹਮ ਗਿਆਨ ਨਾਲ, ਪਰਮਾਰਥ ਨਾਲ ਜੁੜੀ ਕੋਈ ਇੱਕ ਖੇਡ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਆਪਣੇ ਜਿੰਦੇ ਜੀ ਭਾਈ ਲਹਿਣੇ ਦੇ ਅੰਦਰ, ਬਾਬਾ ਲਹਿਣੇ ਅੰਦਰ ਟਿਕਾ ਦਿੱਤੀ। ਅਸਚਰਜ ਖੇਡ ਇਹ, ਲਹਿਣੇ ਤੋਂ ਜੋਤ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਵਿੱਚ ਆਈ, ਗੁਰੂ ਰਾਮਦਾਸ ਵਿੱਚ ਆਈ, ਗੁਰੂ ਅਰਜੁਨ ਦੇਵ ਵਿੱਚ ਆਈ, ਤੇ ਬਾਣੀ ਵਿੱਚ ਥਾਂ ਥਾਂ ਇਹ ਗਵਾਹੀ ਦੇਣੀ ਪਈ ਕਿ ਮਤਾਂ ਕੱਲ ਨੂੰ ਕੋਈ ਉਂਗਲ ਚੁੱਕ ਕੇ ਕਹੇ ਉਹ ਗੱਲ ਨਹੀਂ ਜਿਹੜੀ ਬਾਬੇ ਨਾਨਕ ਵਾਲੀ ਏ, ਉਹਨਾਂ ਕਿਹਾ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪੈ ਸਕਦਾ, ਜੋਤ ਉਹੀ ਏ, ਅਰਦਾਸ ਕਰੋ ਤੁਹਾਨੂੰ ਜੋਤ ਦਾ ਰਸ ਮਾਨਣ ਦੀ ਜਾਚ ਆ। ਇੱਕ ਬਚਨ ਹੁੰਦਾ ਉਹ ਸੋਈਏ ਪੂਰਾ ਕਰ ਲਈਏ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ, ਤਾਂ ਤੇ ਉਸ ਜੋਤ ਤੋਂ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪਰ ਪੁਰਖ ਗੁਰ ਅਰਜਨ ਪਿੱਖੋ। ਨੈਣ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੋ, ਇਹ ਉਹੀ ਜੇ ਜਿਹੜੀ ਪਹਿਲੀ ਚਾਰ ਜਾਮਿਆਂ ਵਿੱਚੋਂ ਵਿਚਰ ਕੇ ਪੰਜਵੇਂ ਵਿੱਚ ਆਈ, ਜੋਤ ਇੱਕ ਹੈ। ਉਸ ਤੋਂ ਅੱਗੇ ਬਾਣੀ ਵਿੱਚੋਂ ਹੀ ਹਜ਼ੂਰ ਦੇ ਅਸੀਂ ਬਚਨ ਪੜ੍ਹਨੇ ਆ, ਗੁਰਮੁਖ ਪਿਆਰੇ ਆਏ ਨੇ ਗੁਰੂ ਰਾਮਦਾਸ ਜੀ ਦੇ ਘਰ ਚੋਂ, ਜਿਸ ਦਿਨ ਬਾਬੇ ਸੱਤੇ ਨੇ ਗੁਰੂ ਰਾਮਦਾਸ ਜੀ ਦੇ ਚਰਨ ਪਰਸੇ ਨੇ ਜਾਂ ਉਹਨੇ ਅਨੁਭਵ ਕੀਤਾ ਤੇ ਉਹਨਾਂ ਸ਼ਬਦ ਕਹਿ ਨਾਨਕ ਤੂੰ ਲਹਿਣਾ ਤੂੰ ਹੈ ਹੈ ਚੌਥਾ ਪਾਤਸ਼ਾਹ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਕਹਿਣ ਲੱਗੇ ਗੁਰੂ ਅਮਰਦਾਸ ਵੀ ਤੁਸੀਂ ਅੰਮ੍ਰਿਤ ਬਾਣੀ ਵਿੱਚੋਂ ਕਿ ਚਾਰੇ ਜਾਗੇ ਚੋਂ ਜੁਗੀ ਪੰਚਾਇਣ ਆਪੇ ਹੋਵਾ ਜੇ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠਦੇ ਨੇ ਇਹ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵੀ ਅਸੀਂ ਦੇਖਦੇ ਹਾਂ ਇੱਕ ਦੋ ਐਸੀਆਂ ਇੱਕ ਖਾਸ ਕਰਕੇ ਸੰਪਰਦਾ ਜਿਹਦੇ ਆਗੂ ਨੇ ਸਾਰੀ ਜ਼ਿੰਦਗੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ ਨਾਮਧਾਰੀ ਮੈਂ ਕਿਉਂ ਲਿਖਾਵਾਂ ਸ਼ਬਦ ਅੱਜ ਉਹ ਸ਼ਰੀਕ ਬਣ ਕੇ ਕਹਿੰਦੇ ਨੇ ਨਹੀਂ ਜੋਤ ਸਾਡੇ ਕੋਲੇ ਸਾਡੇ ਕੋਲ ਗੁਰੂ ਸਾਹਿਬ ਦੀ ਬਾਣੀ ਵਿੱਚ ਤੇ ਗੁਰਮਤ ਵਿੱਚ ਉਦਾਹਰਣਾਂ ਨੇ ਕਿ ਜੋਤ ਕੇਵਲ ਦਸਾਂ ਪਾਤਸ਼ਾਹੀਆਂ ਤੱਕ ਤੇ ਉਸ ਤੋਂ ਬਾਅਦ ਇਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਜੁਗਤ ਖਾਲਸੇ ਨੂੰ ਦਿੱਤੀ ਕਿ ਗੁਰੂ ਦੀਖਿਆ ਦਾ ਕੰਮ ਤੂੰ ਸ਼ਬਦ ਦੀ ਹਜ਼ੂਰੀ ਵਿੱਚ ਕਰਨਾ ਥੋੜਾ ਜਿਹਾ ਸਮਝਿਓ ਅੰਮ੍ਰਿਤ ਦੇ ਸੰਬੰਧ ਵਿੱਚ ਗੁਰੂ ਅਰਜੁਨ ਦੇ ਪਿਆਨਾ ਕਰਦੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ ਦਿੰਦੇ ਪੁੱਤਰ ਨੂੰ ਗੁਰੂ ਰਾਮਦਾਸ ਪਹਿਲਾਂ ਤੁਰਦੇ ਨੇ ਤੇ ਉਹ ਗੱਦੀ ਗੁਰੂ ਅਰਜੁਨ ਦੇਵ ਜੀ ਨੂੰ ਦਿੰਦੇ ਨੇ ਤੇ ਇੱਕ ਬੇਨਤੀ ਭਾਵੇਂ ਅਸੀਂ ਵੀ ਸ਼ਬਦ ਕਥਾ ਵਾਲੇ ਕਹਿੰਦੇ ਹਾਂ ਜੋਤੀ ਜੋਤ ਸਮਾ ਗਏ ਜਾਂ ਕਹਿੰਦੇ ਹਾਂ ਹਜ਼ੂਰ ਦਾ ਪਿਆਨਾ ਹੋ ਗਿਆ ਲਿਖਣ ਲੱਗਿਆ ਲਿਖਣਿਆ ਇੰਨੀ ਤਰੀਕ ਨੂੰ ਸਰੀਰ ਚਲਾ ਗਿਆ ਭਾਈ ਗੁਰਸਿੱਖੋ ਇੰਨੇ ਭਰੋਸੇ ਨਾਲ ਜੀਓ ਕਿ ਮੌਤ ਸਾਡੇ ਵਰਗੇ ਲੋਕਾਂ ਲਈ ਹੈ ਗੁਰੂ ਤੇ ਕਦੀ ਵੀ ਮੌਤ ਨਹੀਂ ਵਾਪਰਦੀ ਹੁੰਦੀ ਇਹ ਗੱਲ ਬਾਣੀ ਨੇ ਕਹੀ ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ ਕੌਣ ਕਹਿੰਦਾ ਪਿਆ ਹੈ ਕਿ ਸ਼੍ਰੀ ਗੁਰੂ ਧੰਨ ਗੁਰੂ ਰਾਮਦਾਸ ਜੀ ਗਏ ਨੇ ਜਾਂ ਉਹਨਾਂ ਲਈ ਮੌਤ ਸ਼ਬਦ ਵਰਤੇ ਗਏ ਨਹੀਂ ਸਾਡੇ ਅੰਦਰ ਦੀ ਭਾਵਨਾ ਹੋਵੇ ਅੱਜ ਵੀ ਗੁਰੂ ਸਮਰੱਥ ਸਾਡੇ ਕੋਲ ਨੇ ਸਾਡੇ ਅੰਦਰ ਦੀ ਸ਼ਰਧਾ ਹੋਵੇ ਤੇ ਗੁਰਮੁਖੋ ਨਾਮ ਦੀ ਕਿਰਪਾ ਹੋਵੇ ਦਾਦੇ ਦੀ ਜਿਸ ਰੂਪ ਵਿੱਚ ਗੁਰੂ ਦੇ ਦੀਦਾਰ ਪਾਣੇ ਚ ਸਿੱਖ ਪਾਉਂਦਾ ਹੈ ਇੱਥੇ ਫਿਰ ਹੋ ਸਕਦਾ ਤਰਕ ਕਰੀਏ ਵੀ ਇਹ ਕਿਵੇਂ ਕਿ ਸਾਰਿਆਂ ਨੂੰ ਦਰਸ਼ਨ ਦੀ ਝਲਕ ਕਿਉਂ ਨਹੀਂ ਸਾਰਿਆਂ ਨੂੰ ਦੀਦਾਰ ਕਿਉਂ ਨਹੀਂ ਜਿੱਥੇ ਗੁਰੂ ਸਾਹਿਬਾਨ ਬੈਠੇ ਨੇ ਸਰੀਰਕ ਰੂਪ ਵਿੱਚ ਵੀ ਉਸ ਤਨ ਵਿੱਚੋਂ ਜਿਹੜੀ ਪਵਿੱਤਰ ਤਰੰਗ ਜੇ ਬਾਣੀ ਮੁਤਾਬਕ ਦੇਖੋ ਤੇ ਗੁਰੂ ਰਾਮਦਾਸ ਕਹਿੰਦੇ ਨੇ ਮੇਰੇ ਗੁਰੂ ਅਮਰਦਾਸ ਦੇ ਰੋਮ ਰੋਮ ਵਿੱਚੋਂ ਅੰਮ੍ਰਿਤ ਨਿਕਲਦਾ ਹੈ ਤੇ ਜਿਹੜੇ ਕੋਲ ਸਿੱਖ ਬੈਂਦੇ ਨੇ ਉਹਨਾਂ ਦਾ ਅੰਦਰ ਅੰਮ੍ਰਿਤ ਨਾਲ ਭਿੱਜ ਜਾਂਦਾ ਗੁਰ ਅੰਮ੍ਰਿਤ ਭਿੰਨੀ ਦਿਓਰੀ ਅੰਮ੍ਰਿਤ ਪੁਰ ਕੇ ਰਾਮ ਰਾਜੇ ਹੁਣ ਇਹ ਖਿਆਲ ਨਹੀਂ ਇਹ ਹਕੀਕਤ ਹੈ ਆ ਜਿਤਨੇ ਕਹਿ ਵੀ ਰੋਮਨਾ ਦੀ ਬੇਅਦਬੀ ਨਹੀਂ ਕਰਨੀ ਕਿਉਂਕਿ ਅਸੀਂ ਰੁਖਾਨੀਅਤ ਨੂੰ ਵਾਹ ਕਰਕੇ ਅੰਮ੍ਰਿਤ ਦੀ ਵਿਆਖਿਆ ਨਹੀਂ ਕਰਾਂਗੇ ਕੇਵਲ ਬਾਹਰ ਮੁਖੀ ਭੇਖ ਨਾਲ ਨਹੀਂ ਕੇਵਲ ਮੇਰੇ ਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ ਅੰਮ੍ਰਿਤ ਇੱਕ ਉਹ ਕਲਾ ਹੈ ਜਿਹੜੀ ਕਰੋੜਾਂ ਜਨਮਾਂ ਦੇ ਵਿਛੜੇ ਨੂੰ ਰੱਬ ਦੇ ਚਰਨਾਂ ਵਿੱਚ ਮਿਲਾਉਂਦੀ ਆ ਰੋਮ ਰੋਮ ਸੁਰਾਖ ਇੱਕ ਇੱਕ ਭਾਈ ਗੁਰਸਿੱਖੋ ਇਸ ਰੋਮਾਂ ਵਿੱਚ ਵੀ ਅੰਮ੍ਰਿਤ ਸਿੰਜਦਾ ਹੈ ਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਕਿਹਾ ਗੁਰ ਅੰਮ੍ਰਿਤ ਭਿੰਨੀ ਦਿਓਰੀ ਅੰਮ੍ਰਿਤ ਗੁਰ ਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛਕੇ ਜਿੱਥੇ ਗੁਰੂ ਸਾਹਿਬ ਬੈਠੇ ਨੇ ਕੋਈ ਰੁੱਖ ਹੋਵੇ ਕੋਈ ਜਗ੍ਹਾ ਹੋਵੇ ਤੇ ਮੈਂ ਇਹ ਸਤਿਗੁਰੂ ਤੇ ਭਰੋਸਾ ਕਰਕੇ ਐਤਕੀ ਤੁਹਾਡੇ ਨਾਲ ਕੁਛ ਗੱਲਾਂ ਬਹੁਤ ਅੰਦਰ ਦੀਆਂ ਸਾਂਝੀਆਂ ਕਰ ਰਿਹਾ ਹੋ ਸਕਦਾ ਕੋਈ ਸੁਣਨ ਵਾਲਾ ਕਰਮ ਕਾਂਡੀ ਮਨਮਤੀ ਕਹੇ ਉਸ ਥਾਂ ਤੇ ਗੁਰੂ ਜੀ ਦੇ ਪਵਿੱਤਰ ਸਰੀਰ ਦਾ ਔਰਾ ਕਦੀ ਵੀ ਮਰੇਗਾ ਨਹੀਂ ਆਪਾ ਮੰਡਲ ਜਿਹਨੂੰ ਆਪਾਂ ਕਹਿੰਦੇ ਕਈ ਵਾਰੀ ਤਸਵੀਰ ਬਣਾਉਣ ਵਾਲੇ ਪਿੱਛੇ ਜਿਹੜਾ ਚਾਨਣ ਵਿਖਾਉਂਦੇ ਨੇ ਉਹ ਤੇ ਬਣਾਇਆ ਜਾਂਦਾ ਪਰ ਅਸਲ ਵਿੱਚ ਹਰ ਸਰੀਰ ਦੇ ਉੱਪਰ ਇੱਕ ਪ੍ਰਕਾਸ਼ ਦੀ ਲੋਕ ਹੈ ਕਿਸੇ ਦਾ ਔਰਾ ਅੱਤ ਦਾ ਮੈਲ ਹੈ ਕਿਸੇ ਦਾ ਔਰਾ ਅੱਤ ਦਾ ਨਿਰਮਲ ਹੈ ਨਿਰਮਲ ਔਰੇ ਵਾਲਿਆਂ ਕੋਲ ਬੈਠਿਆਂ ਵੀ ਅੰਦਰ ਨਿਰਮਲਤਾ ਆਉਂਦੀ ਜਦੋਂ ਉੱਥੇ ਬੈਠੇ ਉਸ ਪਵਿੱਤਰ ਤਨ ਵਿੱਚੋਂ ਜਿਹੜੀਆਂ ਤਰੰਗਾਂ ਨਿਕਲੀਆਂ ਕਈ ਵਾਰੀ ਸਿੱਖ ਭਾਵਨਾ ਬਣਾ ਕੇ ਜਦੋਂ ਉੱਥੇ ਸਿਮਰਨ ਚ ਬੈਠਦਾ ਗੁਰੂ ਦੇ ਪਵਿੱਤਰ ਸਰੀਰ ਦੀ ਤਰੰਗ ਜਦੋਂ ਸਿੱਖ ਦਾ ਅੰਦਰ ਇੰਨਾ ਨਿਰਮਲ ਹੁੰਦਾ ਸੱਚ ਜਾਣੋ ਉੱਥੇ ਗੁਰੂ ਦੇ ਸਰੂਪ ਦੀਆਂ ਝਲਕਾਂ ਵੀ ਪੈਂਦੀਆਂ ਹਜ਼ੂਰ ਨੇ ਕਿਹਾ ਕਿ ਗੁਰੂ ਜੀ ਦੀ ਪਵਿੱਤਰ ਦੇਹੀ ਅੰਮ੍ਰਿਤ ਨਾਲ ਭਰਪੂਰ ਹੈ ਜੋਤ ਇੱਕੋ ਹੀ ਹੈ ਸਿਰਫ ਭਾਈ ਗੁਰਸਿੱਖੋ ਕਾਇਆ ਬਦਲੀ ਤੇ ਜਿਸ ਦਿਨ ਭਾਈ ਗੁਰਦਾਸ ਜੀ ਨੇ ਛੇਵੇਂ ਗੁਰਦੇਵ ਜੀ ਨੂੰ ਤਖ਼ਤ ਤੇ ਬੈਠਿਆਂ ਦੇਖਿਆ ਤੇ ਉਸ ਮਹਾਂਪੁਰਖ ਨੇ ਸ਼ਬਦ ਲਿਖੇ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਉੱਥੇ ਉਹ ਬਚਨ ਬਚਨ ਮੈਂ ਸਿਰਫ ਇੱਕੋ ਸਾਂਝਾ ਕਰਨਾ ਕਿ ਉਹ ਕਹਿੰਦੇ ਨੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਤੇ ਅੱਜ ਸਿੱਖਾਂ ਨੇ ਕਿਹਾ ਮਹਾਰਾਜ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਖਾਰੀ। ਬਸ ਆਹ ਜਿਹੜੀ ਤੋਕੇ ਇਹ ਕਹਾਣੀ ਖਤਮ ਕਰ ਦਿੰਦੀ ਏ ਕਿ ਦਸਾਂ ਪਾਤਸ਼ਾਹੀਆਂ ਤੋਂ ਅੱਗੇ ਦੇਹ ਰੂਪ ਵਿੱਚ ਨਹੀਂ ਸ਼ਬਦ ਰੂਪ ਵਿੱਚ। ਦੇਖੋ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਦੋ ਸ਼ਬਦ ਨੇ ਗੁਰੂ ਤੇ ਗ੍ਰੰਥ, ਭਾਵੇਂ ਦੋਨੋਂ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਨਿਕਲੇ। ਗੁਰੂ ਦਾ ਅਰਥ ਕਿ ਅੰਦਰ ਦੇ ਖਨੇਰੇ ਨੂੰ ਖਤਮ ਕਰਕੇ ਚਾਨਣ ਕਰਨ ਵਾਲਾ, ਤੇ ਗ੍ਰੰਥ ਦਾ ਅਖਰੀ ਅਰਥ ਹੁੰਦਾ ਗੁੰਦਣਾ, ਜਿਵੇਂ ਫੁੱਲਾਂ ਨੂੰ ਇਕੱਠਿਆਂ ਕਰਕੇ ਪਰੋਇਆ ਜਾਂਦਾ ਗੁੰਦਿਆ ਜਾਂਦਾ ਤਾਂ ਹਾਰ ਬਣਦੇ ਨੇ, ਮੋਤੀ ਇਕੱਠੇ ਕਰਕੇ ਵਿੱਚੋਂ ਧਾਗਾ ਕੱਢਿਆ ਜਾਂਦਾ ਤਾਂ ਮਾਲਾ ਬਣਦੀ ਏ। ਗ੍ਰੰਥ ਦਾ ਅਰਥ ਕਿ ਉਹ ਆਤਮਕ ਗਿਆਨ ਜਿਹੜਾ ਵੱਖ ਵੱਖ ਹਿਰਦਿਆਂ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਪ੍ਰਗਟ ਹੋਇਆ, ਗੁਰੂ ਅਰਜਨ ਦੇਵ ਨੇ ਉਹ ਸਾਰੇ ਗਿਆਨ ਨੂੰ ਇੱਕ ਥਾਂ ਤੇ ਗੁੰਦ ਦਿੱਤਾ, ਇਸ ਤਰ੍ਹਾਂ ਗੁੰਦਿਆ ਜਿਵੇਂ ਫੁੱਲਾਂ ਦਾ ਹਾਰ ਗੁੰਦੀ ਦਾ ਜੋਤ ਇੱਕ ਹੈ। ਉੱਥੇ ਉਹ ਪੁੱਛਦੇ ਨੇ ਸਿੱਖ ਮਹਾਰਾਜ ਛੇ ਪਾਤਸ਼ਾਹਾਂ ਤੱਕ ਤਨ ਦੇਖੇ ਨੇ, ਅੱਗੇ ਕੀ ਕਿਰਪਾ ਵਾਪਰੇਗੀ, ਛੇ ਮਹਿਲਾਂ ਤੱਕ ਦਰਸ਼ ਨਿਖਾਰੀ। ਤਨ ਗੁਰੂ ਹਰਗੋਬਿੰਦ ਸਾਹਿਬ ਬੋਲੇ, ਕਹਿਣ ਲੱਗੇ ਕਿ ਸਿੱਖੋ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਇਹ ਗੱਲ ਚੇਤੇ ਰੱਖਿਓ, ਇਹ ਜੋਤ ਕੇਵਲ ਸੋਢੀਆਂ ਦੇ ਘਰਾਣੇ ਵਿੱਚ ਹੀ ਰਹਿਣੀ ਹੈ। ਪਹਿਲੀ ਗੱਲ ਤਾਂ ਇਹ ਜਿਹੜੇ ਦਾਅਵੇ ਕਰਦੇ ਨੇ ਉਹ ਸੋਢੀ ਬਣਦੇ ਵੀ ਨੇ। ਸ਼ਬਦ ਵੱਲ ਧਿਆਨ ਦਿਆ ਜੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ। ਅਗਲਾ ਬਚਨ ਹੈ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਤੁਸੀਂ ਪੁੱਛਿਆ ਛੇ ਦੀ ਗਿਣਤੀ, ਤੇ ਜੁਗ ਦਾ ਅਖਰੀ ਅਰਥ ਹੁੰਦਾ ਦੋ, ਛੇ ਸਰੀਰ ਦੇਖ ਚੁੱਕੇ ਹੋ ਤੇ ਚਾਰ ਸਰੀਰ ਤੁਸੀਂ ਹੋਰ ਅਜੇ ਦਰਸ਼ਨ ਕਰੋ। ਇਹ ਅਰਥ ਇਹੀ ਨੇ ਗਿਆਨੀ ਖਜ਼ਾਰਾ ਸਿੰਘ ਭਾਈ ਵੀਰ ਸਿੰਘ ਦੇ ਨਾਨਾ ਜੀ ਨੇ ਜਿਹੜੇ ਅਰਥ ਕੀਤੇ ਨੇ ਉਹ ਅਰਥ ਇਹ ਨੇ ਜੁਗ ਜੁਗ ਦੋ ਤੇ ਦੋ ਚਾਰ, ਇੱਕ ਜੋਤ ਇਹ ਵਰਤੀ। ਪਰ ਛੇਵੇਂ ਜਾਮੇ ਇੱਕ ਬਹੁਤ ਵੱਡਾ ਮੋੜ ਸ਼ਬਦ ਵਰਤ ਸਕਨੇ ਆ, ਕਈ ਲੋਕ ਭਰਮ ਵਿੱਚ ਪੈ ਗਏ। ਸੱਚੀ ਸਰਕਾਰ ਦੀ ਇਸ ਜੋਤ ਨੇ ਦੋ ਕਿਰਪਾਨਾਂ ਪਾਈਆਂ, ਇੱਕ ਮੀਰੀ ਦੀ ਪਾਈ ਤੇ ਦੂਜੀ ਪੀਰੀ ਦੀ ਪਾਈ। ਇੱਥੋਂ ਤੱਕ ਇੱਕ ਇਤਿਹਾਸਕਾਰ ਇੰਨੇ ਵੱਡੇ ਟਪਲੇ ਖਾ ਗਏ, ਕਹਿਣ ਲੱਗੇ ਜਿਹੜਾ ਰੂਹਾਨੀਅਤ ਦਾ ਦਰਿਆ ਬਾਬੇ ਨਾਨਕ ਵੇਲੇ ਪੈਦਾ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਵੇਲੇ ਉਹ ਮਾਰੂਥਲ ਵੀ ਸੁੱਕ ਗਿਆ, ਉਹਨਾਂ ਕੋਲ ਨਜ਼ਰ ਨਹੀਂ ਸੀ। ਪਰ ਇਹਦਾ ਉੱਤਰ ਭਾਈ ਗੁਰਦਾਸ ਨੇ ਦਿੱਤਾ, ਜਦੋਂ ਉਹਨਾਂ ਕਿਹਾ ਕਿਰਪਾਨਾਂ ਦੀ ਲੋੜ ਕੀ, ਘੋੜਿਆਂ ਦੀ ਲੋੜ ਕੀ, ਸ਼ਸਤਰਾਂ ਦੀ ਲੋੜ ਕੀ, ਤੇ ਉੱਥੇ ਹਜ਼ੂਰ ਨੇ ਕਿਹਾ ਮਾਲੀ ਪਹਿਲਾਂ ਬਾਗ ਵਿੱਚ ਬਾਗ ਲਾਉਣ ਲਈ ਪਹਿਲਾਂ ਬੂਟੇ ਲਾਉਂਦਾ ਹੈ, ਬੂਟਿਆਂ ਨੂੰ ਖਾਦ ਪਾਉਂਦਾ ਹੈ, ਪਾਣੀ ਪਾਉਂਦਾ ਹੈ, ਤੇ ਜਿਸ ਦਿਨ ਬੂਟਾ ਫਲ ਨਾਲ ਭਰਦਾ ਹੈ ਤੇ ਕੈਰੀ ਨਜ਼ਰ ਵਾਲੇ ਬੂਟੇ ਪੱਟਣ ਲਈ ਤੇ ਫਲ ਤੋੜਨ ਲਈ ਆਉਂਦੇ ਨੇ, ਫਿਰ ਮਾਲੀ ਇੱਕ ਕੰਮ ਕਰਦਾ ਉਸ ਬਾਗ ਦੇ ਦੁਆਲੇ ਸੂਲਾਂ ਦੀ ਵਾੜ ਕਰਦਾ। ਕਹਿਣ ਲੱਗੇ ਸ਼ਸਤਰ ਦੇਖ ਕੇ ਭਰਮੋ ਨਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਰੂਹਾਨੀਅਤ ਦਾ ਬਾਗ ਹੈ ਇਸ ਦੇ ਮਿੱਠੇ ਫਲ ਬੰਦਗੀ ਕਰਨ ਵਾਲੇ ਕੱਲ ਨੂੰ ਜ਼ਾਲਮ ਆਵੇਗਾ ਇਸ ਬੂਟੇ ਨੂੰ ਪੱਟਣ ਲਈ, ਤੇ ਚੇਤੇ ਰੱਖੋ ਜਿਹੜਾ ਬਾਗ ਵੱਲ ਆਵੇਗਾ ਸ਼ਸਤਰ ਇੱਕ ਵਾੜ ਬਣਾਏ ਨੇ ਉਹਦਾ ਮੂੰਹ ਤੋੜਨ ਵਾਸਤੇ। ਭਾਈ ਸਾਹਿਬ ਨੇ ਸ਼ਬਦ ਕਹੇ, ਕਹਿਣ ਲੱਗੇ ਕਰਤਾਰ ਨੇ ਰੱਬ ਨੇ ਚੰਦਨ ਪੈਦਾ ਕੀਤਾ, ਚੰਦਨ ਨਾਲ ਸੱਪ ਪੈਦਾ ਕੀਤਾ ਕਿ ਜਣਾ ਖਣਾ ਇਸ ਕੀਮਤੀ ਲੱਕੜ ਨੂੰ ਹੱਥ ਨਾ ਪਾ ਸਕੇ। ਕਹਿੰਦੇ ਆਪਣੇ ਘਰਾਂ ਚ ਝਾਤੀ ਮਾਰੋ ਕਿ ਤੁਸੀਂ ਏਡੇ ਵੱਡੇ ਤਾਲੇ ਘਰ ਨੂੰ ਲਾ ਕੇ ਆਉਂਦੇ, ਕਿਉਂ, ਕਿਉਂਕਿ ਘਰ ਦੀ ਰਖਵਾਲੀ ਲਈ। ਕਹਿਣ ਲੱਗੇ ਇਸ ਸ਼ਬਦ ਨੂੰ ਕਮਾਣ ਵਾਲੇ ਜੇ ਕੋਈ ਵਾਰ ਕਰਨ ਵਾਸਤੇ ਆਵੇ, ਤੇ ਸਤਿਗੁਰੂ ਨੇ ਤਾਂ ਇਹਤੋਂ ਤੱਕ ਸ਼ਬਦ ਕਹਿ ਸਨ। ਕਹਿਣ ਲੱਗੇ ਕਿਰਪਾਨਾਂ ਤਾਂ ਪਾਈਆਂ ਨੇ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ, ਭਾਖਿਆ ਦਰਦ ਹੁੰਦਾ ਬੋਲੀ, ਗਰੀਬ ਦੇ ਰੱਖਣ ਵਾਸਤੇ ਸ਼ਸਤਰ ਪਾਏ ਨੇ। ਤੇ ਕਈ ਵਾਰੀ ਜ਼ਾਲਮ ਬੰਦਾ ਜਿਹੜਾ ਉਹ ਸ਼ਬਦਾਂ ਨਾਲ ਹੀ ਸਮਝਦਾ, ਫਿਰ ਉਹਨੂੰ ਸ਼ਸਤਰਾਂ ਦੇ ਨਾਲ ਸਮਝਾਉਣਾ ਪੈਂਦਾ ਤੇ ਸਮਝਾਇਆ। ਮੈਂ ਇੱਕ ਉਦਾਹਰਨ ਵਿੱਚੋਂ ਥੋੜਾ ਨਿਕਲ ਕੇ ਦੇਣ ਲੱਗਾ। ਭਾਈ ਤਾਰਾ ਸਿੰਘ ਵਾਂ ਦਾ ਆਪ ਜੀ ਨੇ ਨਾਮ ਸੁਣਿਆ ਹੋਣਾ, ਸਰਦਾਰ ਤਾਰਾ ਸਿੰਘ ਵਾਂ, ਭਾਈ ਤਾਰੂ, ਭਾਈ ਤਾਰੂ ਸਿੰਘ, ਤੇ ਭਾਈ ਤਾਰਾ ਸਿੰਘ ਵਾਂ ਇਹ ਤਿੰਨ ਨਾਮ ਨੇ ਖਾਸ ਕਰਕੇ। ਭਾਈ ਤਾਰਾ ਸਿੰਘ ਵਾਂ ਉਹ ਮਹਾਨ ਸਿੱਖ ਕਿ ਜਿਹੜਾ ਸਿਆਲ ਦੇ ਦਿਨਾਂ ਸਿੱਖਾਂ ਦੀ ਰਖਵਾਲੀ ਕਰਦਾ ਸੀ, ਲੰਗਰ ਦਾ ਪ੍ਰਬੰਧ ਕਰਦਾ ਸੀ, ਉਹਦੇ ਡੇਰੇ ਵਿੱਚ ਹਰ ਵੇਲੇ ਅੱਗ ਮੁੱਢ ਤਪਦੇ ਰਹਿੰਦੇ ਸਨ ਲੰਗਰ ਲਈ। ਤੇ ਚੌਧਰੀ ਮੁਗਲ ਖੰਕਾਰ ਦਾ ਮਾਰਿਆ, ਉਹਨੇ ਘੋੜੀਆਂ ਛੱਡ ਦੇਣੀਆਂ, ਸਿੱਖਾਂ ਦੀ ਫਸਲ ਉਜਾੜਨੀ। ਮੈਂ ਸਿਰਫ ਸੰਖੇਪ ਜੀ, ਤੇ ਜੇ ਸਿੱਖਾਂ ਨੇ ਕਿਹਾ ਆਪਣੀਆਂ ਘੋੜੀਆਂ ਬੰਨ, ਉਹਨੇ ਅੱਗੋਂ ਟੀਚਰ ਕਰਕੇ ਕਿਹਾ ਬੰਨਾਂਗਾ ਜ਼ਰੂਰ ਪਰ ਤੁਹਾਡੇ ਵਾਲ ਵੱਢ ਕੇ ਰੱਸੇ ਬਣਾ ਕੇ ਇਹਦੇ ਨਾਲ ਬੰਨਾਂ। ਉਹ ਗੱਲ ਉਹਨਾਂ ਭਾਈ ਤਾਰਾ ਸਿੰਘ ਨੂੰ ਆ ਦੱਸੀ ਵਾਨ, ਉਹ ਬਜ਼ੁਰਗ, ਉਹਨੇ ਕਿਹਾ ਕੰਮ ਕਰੀ, ਹੁਣ ਘੋੜੀਆਂ ਛੱਡੀਆਂ ਨਾ, ਬੰਨਣ ਲਈ ਨਹੀਂ ਕਹਿਣੀਆਂ, ਘੋੜੀਆਂ ਲੈ ਕੇ ਮੇਰੇ ਡੇਰੇ ਚ ਆਵੀਂ, ਜੇ ਉਹਦੀ ਜ਼ਰੂਰਤ ਹੋਵੇਗੀ ਮੇਰੇ ਤੋਂ ਘੋੜੀਆਂ ਵਾਪਸ ਲਿਜਾ ਕੇ ਦਿਖਾਏ। ਉਹ ਕਹਿੰਦਾ ਵਾਲਾਂ ਨਾਲ ਬੰਨਣੀਆਂ ਨੇ, ਜਰਵਾਣੇ ਦੀ ਭੱਖਿਆ ਸ਼ਸਤਰ, ਘੋੜੀਆਂ ਛੱਡੀਆਂ ਜੀ, ਬੰਨ ਲਈਆਂ ਸਰਦਾਰ ਤਾਰਾ ਸਿੰਘ ਨੇ। ਮੁੱਖ ਦੀ ਗੱਲ ਕੀ, ਲੜਾਈ ਹੋਈ, ਹਾਕਮ ਚੜ ਕੇ ਆਇਆ ਹਾਥੀ ਤੇ, ਉਸ ਬਜ਼ੁਰਗ ਨੇ ਤਾਰਾ ਸਿੰਘ ਵਾਂ ਨੇ ਆਪਣਾ ਨੇਜ਼ਾ, ਜਦੋਂ ਉਹਨੇ ਉੱਚੀ ਆਵਾਜ਼ ਵਿੱਚ ਕਬੋਲ ਬੋਲਣ ਲੱਗਾ, ਮੂੰਹ ਖੋਲ ਕੇ ਉਹਨੇ ਨੇਜ਼ਾ ਮਾਰਿਆ, ਉਹਦੇ ਮੂੰਹ ਦੇ ਵਿੱਚ ਗਲੇ ਦੇ ਵਿੱਚੋਂ ਪਾਰ ਨਿਕਲ ਗਿਆ, ਅੰਦਰੋਂ ਖੂਨ ਨਿਕਲਿਆ, ਤੇ ਥੱਲੇ ਖਲੋਤੇ ਨੇ ਕਿਹਾ ਖਾਨ ਸਾਹਿਬ ਆਪ ਨਵਾਬ ਸ਼ਬਦ ਵਰਤੇ, ਆਪ ਪਾਨ ਚਬਾ ਰਹੇ ਹੋ, ਪਾਨ ਖਾਨਾ ਪਿਆ। ਉਹਨੇ ਮਰਦੇ ਨੇ ਕਿਹਾ ਜਿਹੜਾ ਬੀੜਾ ਮੈਂ ਮੂੰਹ ਚ ਪਾਇਆ ਤਾਰਾ ਸਿੰਘ ਵੰਡਦਾ ਪਿਆ, ਤੂੰ ਵੀ ਅੱਗੇ ਹੋ ਕੇ ਲੈ। ਯਾਦ ਰੱਖੋ, ਜਰਵਾਣੇ ਦੀ ਭੱਖਿਆ ਹੈ ਸ਼ਸਤਰ। ਇਸ ਤਰ੍ਹਾਂ ਨਕੀ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ, ਇਹਦਾ ਕੋਈ ਮਤਲਬ ਸੀ? ਹੁਣ ਇਹ ਜੋਤ ਗੁਰੂ ਹਰਗੋਬਿੰਦ ਸਾਹਿਬ ਤੋਂ ਅੱਗੇ ਵਿਚਰਦੀ, ਸੱਤਵੇਂ ਪਾਤਸ਼ਾਹ ਤੇ ਖਾਲਸਾ। ਮੈਂ ਇਸ ਕਰਕੇ ਬੇਨਤੀ ਕੀਤੀ, ਆਪ ਜੀ ਕਹੋਗੇ ਗੱਲ ਅੰਮ੍ਰਿਤ ਦੀ, ਫਿਰ ਪਿਛਾਂ ਨੂੰ ਤੁਰ ਪਏ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਦੀ ਬੰਦਗੀ ਹੈ ਇਸ ਜੋਤ ਵਿੱਚ, ਗੁਰੂ ਅੰਗਦ ਸਾਹਿਬ ਦੀ ਹੁਕਮ ਮੰਨਣ ਦੀ ਸ਼ਕਤੀ ਹੈ ਇਸ ਜੋਤ ਵਿੱਚ, ਗੁਰੂ ਅਮਰਦਾਸ ਦੀ ਖੱਤੀ ਸੇਵਾ ਹੈ ਇਸ ਜੋਤ ਵਿੱਚ, ਧੰਨ ਗੁਰੂ ਰਾਮਦਾਸ ਜੀ ਦੀ ਸਹਿਨਸ਼ੀਲਤਾ ਤੇ ਬੈਰਾਗ ਹੈ ਇਹਦੇ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ ਸਬਰ ਤੇ ਭਾਣੇ ਦੀ ਸ਼ਕਤੀ ਹੈ ਇਹਦੇ ਵਿੱਚ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਤੇ ਪੀਰੀ ਦੀ ਤਾਕਤ ਹੈ ਇਹਦੇ ਵਿੱਚ, ਧੰਨ ਗੁਰੂ ਹਰ ਰਾਇ ਸਾਹਿਬ ਦੀ ਕੋਮਲਤਾ ਇਹਦੇ ਵਿੱਚ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦੁੱਖ ਨਿਵਾਰਨ ਦੀ ਤਾਕਤ ਇਹਦੇ ਵਿੱਚ, ਧੰਨ ਗੁਰੂ ਤੇਗ ਬਹਾਦਰ ਜੀ ਦੀ ਮਜ਼ਲੂਮ ਦੀ ਖਾਤਰ ਸਿਰ ਨੂੰ ਠੀਕਰੇ ਨੂੰ ਭੰਨਣ ਦੀ ਸ਼ਕਤੀ ਹੈ ਇਹਦੇ ਵਿੱਚ। ਤੇ ਯਾਦ ਰੱਖਿਓ, ਜਦੋਂ ਨੌ ਪਾਤਸ਼ਾਹਾਂ ਦੀ ਕਿਰਪਾ ਭਰੀ ਗਈ, ਦਸਵੇਂ ਨੇ ਪਿਆਰਿਆ ਫਿਰ ਬਾਟੇ ਦੇ ਵਿੱਚ ਤਿਆਰ ਕਰਕੇ ਸਾਰੀ ਤਾਕਤ ਤੈਨੂੰ ਜਗਾ ਦਿੱਤੀ। ਅੰਮ੍ਰਿਤ ਦਾ ਕੋਈ ਭਾਵ ਹੈ? ਧੰਨ ਗੁਰੂ ਤੇਗ ਬਹਾਦਰ ਜੀ। ਉਹਨਾਂ ਤੋਂ ਬਾਅਦ ਇਹ ਜੋਤ ਕਲਗੀਧਰ ਸੱਚੇ ਪਾਤਸ਼ਾਹ ਕੋਲ ਆਈ, ਪਰ ਵੇਖਣ ਵਾਲਿਆਂ ਨੇ ਅੱਜ ਵੀ ਕਿਹਾ, ਅੱਜ ਸਾਡੇ ਲੋਕ ਕਹਿੰਦੇ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਕਈ ਤਾਂ ਇੱਥੋਂ ਹੀ ਭੱਜ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਤਾਂ ਲੜਾਕੇ ਸਨ, ਇਹ ਸ਼ਬਦ ਲੋਕ ਵਰਤੇ। ਉਹ ਨਹੀਂ ਭਾਈ ਗੁਰਸਿੱਖੋ, ਗੁਰੂ ਗੋਬਿੰਦ ਸਿੰਘ ਜੀ ਇੱਕ ਬਚਨ ਕਹਿ ਕੇ ਗਏ ਨੇ ਆਪਣੀ ਰਸਨਾ ਤੋਂ ਦਸਮ ਦੀ ਬਾਣੀ ਵਿੱਚ, ਵਿਚਿੱਤਰ ਨਾਟਕ ਵਿੱਚ। ਕਹਿੰਦੇ ਨੇ ਜਿਹੜਾ ਸਿੱਖ ਇਹ ਸ਼ਬਦ ਵਰਤੇਗਾ, ਗੁਰੂ ਨਾਨਕ ਤੇ ਜੋਤ ਵਿੱਚ ਅੰਤਰ ਹੈ। ਉਹ ਇੱਕ ਗੱਲ ਚੇਤੇ ਰੱਖੇ, ਜਿਹੜੇ ਮਰਜ਼ੀ ਗੁਰੂ ਦੀ ਦੁਹਾਈ ਦਿੰਦਾ ਰਹੇ, ਉਹ ਕਦੀ ਗੁਰੂ ਦੀ ਖੁਸ਼ੀ ਨਹੀਂ ਲੈ ਸਕੇਗਾ। ਬਚਨ ਹੁੰਦਾ ਗੁਰ ਨਾਨਕ ਅੰਗਦ ਕਰ ਜਾਣਾ, ਗੁਰੂ ਨਾਨਕ ਦੇਵ ਜੀ ਨੂੰ ਅੰਗਦ ਦੇਵ ਗੁਰੂ ਨੇ ਜਾਣਿਆ ਪਹਿਚਾਣਿਆ, ਸਿਰ ਵੱਖਰੀ ਅਰਥ ਕਰ ਰਿਹਾ। ਸ੍ਰੀ ਨਾਨਕ ਅੰਗਦ ਕਰ ਜਾਣਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਨੂੰ ਪਤਾ ਲੱਗ ਗਿਆ ਕਿ ਗੁਰੂ ਅੰਗਦ ਵਿੱਚ ਹੀ ਗੁਰੂ ਨਾਨਕ ਸਾਹਿਬ ਹੈ। ਸ੍ਰੀ ਨਾਨਕ ਅੰਗਦ ਕਰ ਜਾਣਾ, ਅਮਰਦਾਸ ਅੰਗਦ ਪੈ ਜਾਣਾ, ਅਮਰਦਾਸ ਰਾਮਦਾਸ ਕਾ ਆਇਓ, ਅਮਰਦਾਸ ਫਿਰ ਰਾਮਦਾਸ ਦੇ ਰੂਪ ਚ ਆਏ। ਕਹਿਣ ਲੱਗੇ ਸਾਧਨ ਲਖਾ, ਸਾਧਨ ਦਰ ਤੇ ਜਿਹੜੇ ਸਾਧਨਾ ਵਾਲੇ ਸਨ ਉਹਨਾਂ ਨੇ ਖਰ ਤਾਂ ਮੱਥਾ ਟੇਕਿਆ, ਪਰ ਜਿਹੜੇ ਮੂਰਖ ਸਨ ਉਹਨਾਂ ਟੀਚਰਾਂ ਕੀਤੀਆਂ। ਕੱਲ ਤੱਕ ਟੋਕਰੀ ਢੋਂਦਾ ਸੀ, ਅੱਜ ਗੁਰੂ। ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ, ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨੂ ਪਹਿਚਾਨਾ, ਜਿਨ ਜਾਣਾ ਤਿਨ ਕੀ ਸਿੱਧ ਪਾਈ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਿਹਨੂੰ ਇਹ ਸਮਝ ਪੈ ਗਈ ਕਿ ਦਸ ਪਾਤਸ਼ਾਹ ਇੱਕ ਜੋਤ ਨੇ, ਉਹ ਸਿੱਖ ਜ਼ਿੰਦਗੀ ਚ ਸਫਲ ਹੋ ਜਾਏਗਾ, ਤੇ ਜਿਹੜਾ ਫਰਕ ਜਾਣੇਗਾ ਉਹਦੇ ਅੰਦਰ ਫਰਕ ਪਿਆ ਰਹੇ। ਇਹ ਬਾਣੀ ਦਾ ਫੈਸਲਾ ਹੈ, ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨੂ ਪਹਿਚਾਨਾ, ਜਿਨ ਜਾਣਾ ਤਿਨ ਕੀ ਸਿੱਧ ਪਾਈ, ਬਿਨ ਜਾਣੇ ਸਿਧਾਤ ਨਾ ਆਈ। ਇਹ ਜੋਤ ਫਿਰ ਦਸਵੇਂ ਜਾਮੇ ਵਿੱਚ ਪ੍ਰਗਟ ਹੋਏ। ਇੱਥੇ ਮੈਂ ਥੋੜੀ ਜਿਹੀ ਇੱਕ ਅਰਜ਼ ਕਰਨੀ ਹੈ ਕਿ ਦੇਖੋ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਿੰਨੇ ਸ਼ਬਦ ਤੁਸੀਂ ਪੜ੍ਹਦੇ ਹੋ ਇਹਦੇ ਸਰਲੇਖ ਵਿੱਚ ਵੀ ਦੱਸਿਆ ਕਿ ਸਰੀਰ ਵੱਖ ਨੇ ਪਰ ਜੋਤ ਇੱਕੋ ਹੈ। ਉਹ ਕਿਵੇਂ? ਆਪ ਬਾਣੀ ਪੜ੍ਹਦੇ ਹੋ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਆਵੇਗਾ, ਛੇ ਪਾਤਸ਼ਾਹੀਆਂ। ਪਰ ਕਿਤੇ ਵੀ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਪੰਜ ਪਾਤਸ਼ਾਹੀਆਂ ਦੀ ਬਾਣੀ ਵਿੱਚ ਕਿਤੇ ਵੀ ਜਿਸ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ ਤੇ ਜਿਹੜਾ ਉਸ ਸਰੀਰ ਦਾ ਨਾਮ ਸੀ ਕਿਤੇ ਵੀ ਆਪਣੇ ਨਾਮ ਦੀ ਵਰਤੋਂ ਨਹੀਂ ਕੀਤੀ। ਥੋੜਾ ਸਮਝਿਓ, ਮਹੱਲਾ ਦੂਜਾ ਹੈ ਪਰ ਸ਼ਬਦ ਕੀ ਹੈ? ਗੁਰੂ ਅੰਗਦ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕੱਲ ਵੀ ਇਹ ਪ੍ਰਮਾਣ ਦਿੱਤਾ ਸੀ, ਜਿਸ ਪਿਆਰੇ ਸਿਉਨੇ ਤਿਸ ਆਗੈ ਮਰ ਚਲੀਏ, ਦ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਸ਼ਬਦ ਉਹਨਾਂ ਦੇ ਨੇ, ਪਰ ਉਹਨਾਂ ਦੇ ਬਚਨਾਂ ਵਿੱਚ ਇੱਕ ਬਚਨ ਆਉਂਦਾ ਕਿ ਨਾਨਕ ਚਿੰਤਾ ਮਤ ਕਰੋ। ਇਹ ਬੇਅਦਬੀ ਦਾ ਸ਼ਬਦ ਨਹੀਂ, ਸਿਰਫ ਮੈਂ ਆਪਣੇ ਸਮਝਣ ਲਈ ਵਰਤ ਰਿਹਾ। ਇਹ ਨਹੀਂ ਕਿਹਾ ਵੀ ਅੰਗਦ ਚਿੰਤਾ ਮਤ ਕਰੋ, ਮੈਂ ਬੇਅਦਬੀ ਨਹੀਂ, ਸਿਰਫ ਇਸ ਕਰਕੇ ਮਤਾਂ ਕੋਈ ਸੋਚੇ, ਨਾਨਕ ਸ਼ਬਦ ਵਰਤਿਆ। ਗੁਰੂ ਅਮਰਦਾਸ ਜੀ ਕੋਲ ਜੋਤ ਆਈ, ਰੋਜ਼ ਪੜ੍ਹਦੇ ਹਾਂ ਰਾਮ ਕਲੀ ਮਹੱਲਾ ਤੀਜਾ, ਵੈਸੇ 17 ਰਾਗਾਂ ਚ ਬਾਣੀ, ਤੇ ਆਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਕਹਿ ਨਾਨਕ ਸੁਣੋ ਸੰਤੋ, ਕਿਤੇ ਨਹੀਂ ਕਿਹਾ ਕਹਿ ਅਮਰਦਾਸ। ਗੁਰੂ ਰਾਮਦਾਸ ਜੀ ਦੇ ਬਚਨ ਤੁਸੀਂ ਪੜ੍ਹਦੇ ਤੇ ਗੁਰੂ ਰਾਮਦਾਸ ਬਾਣੀ ਉਚਾਰਦੇ ਨੇ, ਕਿਤੇ ਉਹ ਆਪਣਾ ਨਾਮ ਵਰਤਦੇ ਨੇ? ਮਹੱਲਾ ਚੌਥਾ ਜ਼ਰੂਰ ਹੈ। ਗੁਰੂ ਅਰਜੁਨ ਦੇ ਬਾਣੀ ਉਚਾਰਦੇ ਨੇ, ਹਜ਼ਾਰਾਂ ਸ਼ਬਦ ਉਚਾਰੇ ਪਰ ਕਿਤੇ ਵੀ ਅਰਜੁਨ ਆਪਣਾ ਨਾਮ ਨਹੀਂ। ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ 59 ਸ਼ਬਦ ਤੇ 57 ਸ਼ਲੋਕ ਨੇ, ਕਿਤੇ ਵੀ ਤੇਗ ਬਹਾਦਰ ਨਾਮ ਨਹੀਂ। ਨਾਨਕ ਇਸ ਕਰਕੇ ਸੇ ਭਾਈਓ, ਸਿੱਖੋ ਬਾਣੀ ਪੜਨ ਵਾਲਿਓ, ਸਰੀਰ ਪਹਿਲਾ ਦੂਜਾ ਤੀਜਾ ਪੰਜਵਾਂ ਤੇ ਨੌਵਾਂ ਹੋ ਸਕਦਾ ਹੈ, ਪਰ ਜੋਤ ਨੂੰ ਨਾ ਵੰਡਿਓ। ਜੋਤ ਉਹੀ ਜੇ ਜਿਹੜੀ ਆਪ ਨਿਰੰਕਾਰ ਦਾ ਆਕਾਰ ਧਾਰਨ ਕਰਕੇ ਆਈ ਸੀ, ਜੋਤ ਇੱਕੋ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫਿਰ ਇੱਕ ਸ਼ਬਦ ਕਿਹਾ ਕਿ ਜਿਹੜੀ ਦੇਹੀ ਸਾਨੂੰ ਮਿਲੀ, ਮੈਂ ਸ਼ੁਰੂਆਤ ਕੀਤੀ ਸੀ ਦੇਹੀ ਤੋਂ, ਇਸ ਅਸੀਂ ਲੈ ਕੇ ਬੈਠੇ ਹਾਂ, ਪਹਿਲਾਂ ਨਹੀਂ ਸੀ, ਕੁਝ ਸਾਲਾਂ ਤੋਂ ਬਾਅਦ, ਕੁਝ ਦਿਨਾਂ ਤੋਂ ਬਾਅਦ ਰਹੇਗੀ ਨਹੀਂ, ਪਰ ਇਹ ਕਾਸ ਲਈ ਮਿਲੀ ਗਈ, ਇਹਦਾ ਮਕਸਦ ਕੀ ਹੈ? ਇਹ ਹਜ਼ੂਰ ਨੇ ਕਿਹਾ ਇਹਦਾ ਮਕਸਦ ਇਹਦੀ ਸਫਲਤਾ ਗੁਰੂ ਤੋਂ ਬਿਨਾਂ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਅਸੀਂ ਕਹਾਂਗੇ ਹੁਣ ਖੰਡੇ ਬਾਟੇ ਦੀ ਪੌਲ, ਹਜ਼ੂਰ ਨੌਵੇਂ ਪਾਤਸ਼ਾਹ ਤੱਕ ਭਾਵੇਂ ਬਾਣੀ ਵਿੱਚ ਚਰਨ ਪੌਲ ਕਿਤੇ ਸ਼ਬਦ ਨਹੀਂ ਆਇਆ। ਇਹ ਜ਼ਰੂਰ ਸ਼ਬਦ ਆਇਆ ਕਿ ਸਤਿਗੁਰੂ ਦੇ ਚਰਨ ਧੋਣ ਦੀ, ਗੁਰ ਕੇ ਚਰਨ ਜੀ ਕਾ ਨਸਤਾਰਾ, ਮਾਈ ਚਰਨ ਗੁਰ ਮੀਠੇ, ਚਰਨ ਕਮਲ ਆਸ਼ਰਮ ਗੁਰ ਦੀਆ, ਬੇਅੰਤ ਸ਼ਬਦ ਨੇ, ਪਰ ਚਰਨ ਧੋਣ ਦੀ ਪੌਲ, ਪੌਲ ਦਾ ਅਖਰੀ ਅਰਥ ਦਾ ਪਾ ਦੇਣੀ, ਰੰਗਣਾ। ਹੁਣ ਜਿਹੜਾ ਚਰਨ ਪੌਣ ਹੈ ਇਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਉਹ ਕਹਿੰਦੇ ਨੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਗਵਾਹੀ ਹੈ। ਬੇਅੰਤ ਹੋਰ ਪ੍ਰਮਾਣ ਮਿਲਣਗੇ। ਇਤਿਹਾਸਕ ਗ੍ਰੰਥ ਜਨਮ ਸਾਖੀ ਕਹਿੰਦੀ ਹੈ ਸ਼ਿਵ ਨਾਭ ਨੇ ਚਰਨ ਪਕੜੇ ਕਿ ਬਾਬਾ ਮੈਨੂੰ ਨਾਮ ਤਰੀਕ ਸਿੱਖ ਬਣਾ, ਕਹਿੰਦੇ ਨੇ ਉਸ ਵੇਲੇ ਬਾਬਾ ਜੀ ਨੇ ਚਰਨ ਧੋ ਕੇ ਉਹਨੂੰ ਚਰਨ ਪੌਲ ਦਿੱਤੀ। ਇਹ ਜ਼ਿਕਰ ਹੈ ਇਤਿਹਾਸ ਵਿੱਚ ਭਾਈ ਗੁਰਦਾਸ ਦੀ ਰਚਨਾ ਵਿੱਚ। ਦੂਜੀ ਗੱਲ ਕਿ ਜਿਹੜਾ ਅੰਮ੍ਰਿਤ ਗੁਰੂ ਨੇ ਸਾਨੂੰ ਦਿੱਤਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਜਨਮ ਸਾਖੀ ਚ ਇੱਕ ਬਚਨ ਆਉਂਦਾ, ਕਹਿੰਦੇ ਨੇ ਜਦੋਂ ਵਹੀ ਵਿੱਚ ਗਏ ਨੇ, ਪਰਮੇਸ਼ਵਰ ਦੇ ਸੇਵਕ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਦੇ ਦਰ ਲੈ ਗਏ, ਆਵਾਜ਼ ਦਿੱਤੀ ਕਿ ਨਾਨਕ, ਇਹ ਸ਼ਬਦ ਉੱਥੇ ਹੀ ਲਿਖੇ ਨੇ ਕਿ ਨਾਨਕ ਆਪ ਜੀ ਦੇ ਹੁਕਮ ਨਾਲ ਹਾਜ਼ਰ ਹੈ, ਪਰ ਇਹ ਬੜੀ ਅਦੁੱਤੀ ਖੇਡ ਜੇ ਸਿਰ ਮੈਂ ਅੱਖਰ ਵਰਤ ਰਿਹਾ, ਜਦੋਂ ਆਇਆ ਇਹ ਸ਼ਬਦ ਆਇਆ, ਕਹਿੰਦੇ ਨੇ ਤਬ ਹੁਕਮ ਹੋਇਆ ਨਾਨਕ ਮੇਰਾ ਹੁਕਮ ਤੇਰੀ ਨਜ਼ਰੀ ਆਇਆ, ਆ ਲੈ ਨਾਮ ਅੰਮ੍ਰਿਤ ਪਿਆਲਾ ਪੀਓ, ਲੋਕਾਂ ਤਾਈ ਪਿਆਲ ਨਾਮ ਦਾਨ ਇਸ਼ਨਾਨ ਦ੍ਰਿੜ ਕਰ, ਸੰਸਾਰ ਕੀ ਨਿਰਲੇਪ ਰਹਿ, ਤੇ ਤਿੰਨ ਸ਼ਬਦ ਕਹਿ ਕਿ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ, ਦੂਸਰਾ ਸ਼ਬਦ ਕਿਹਾ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਕਿ ਨਾਨਕ ਜਿਸ ਨੂੰ ਤੂੰ ਬਖਸ਼ਿਆ ਤਿਸ ਨੂੰ ਮੈਂ ਬਖਸ਼ਿਆ। ਗੁਰਮੁਖੋ ਏਡੇ ਵੱਡੇ ਖਜ਼ਾਨੇ ਦੇ ਅਸੀਂ ਵਾਰਸ ਹਾਂ, ਏਡਾ ਵੱਡਾ ਬਾਪੂ ਹੈ ਸਾਡਾ। ਤੇ ਮੈਂ ਕਈ ਵਾਰੀ ਸੋਚਣਾ ਕਿ ਆਪਾਂ ਆਪਣੇ ਘਰਾਂ ਝਾਤੀ ਮਾਰੀਏ, ਸਿਰਫ ਦੋ ਚਾਰ ਮਿੰਟ ਹੋਰ ਨੇ, ਆਪਣੇ ਕਿਸੇ ਬਜ਼ੁਰਗ ਨੇ, ਚਾਚੇ ਤਾਏ ਪੜਦਾਦੇ ਨੇ ਕੀਤਾ ਹੋਵੇ ਕੰਮ, ਬੜੇ ਦਾਅਵੇ ਨਾਲ ਕਹਿੰਦੇ ਆ ਆਹ ਫਲਾਣੀ ਥਾਂ ਸਾਡੇ ਵੱਡੇ ਨੇ ਬਣਾਈ, ਬੜੀ ਉਹਦੀ ਧੁੰਮ ਸੀ। ਉਸ ਵੇਲੇ ਬੰਦੇ ਦੀ ਛਾਤੀ ਡੋਲੇ ਫੁੱਲਦੇ ਨੇ। ਭਾਈ ਗੁਰਸਿੱਖੋ, ਜਦੋਂ ਧੰਨ ਗੁਰੂ ਨਾਨਕ ਸਾਹਿਬ ਦੀ ਗੱਲ ਕਰੋ ਤੇ ਉਦੋਂ ਤੁਹਾਡੇ ਖੂਨ ਵਿੱਚ ਇੱਕ ਨਵਾਂ ਸੰਚਾਰ ਆਉਣਾ ਚਾਹੀਦਾ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਦੀ ਸੰਸਾਰ ਵਿੱਚ ਕੋਈ ਵੀ ਤਾਕਤ ਵਾਲਾ ਪਿੱਠ ਨਹੀਂ ਲਾ ਸਕਿਆ। ਜੇ ਤੁਸੀਂ ਬਾਣੀ ਪੜ੍ਹੋ, ਸਿੱਧਾਂ ਜਿੰਨੀ ਕਮਾਈ ਕਿਸੇ ਕੋਲ ਹੈ, ਪਰ ਅਖੀਰ ਤੇ ਉਹਨਾਂ ਨੂੰ ਸ਼ਬਦ ਕਹਿਣੇ ਪਏ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਤੇਰੇ ਜਿੰਨੀ ਕਮਾਈ ਸਾਡੀ ਨਹੀਂ। ਹੁਣ ਉਹ ਹਜ਼ੂਰ ਜਾਂਦੇ ਨੇ, ਅੱਜ ਮੱਕੇ ਚ ਗਏ ਨੇ, ਉਹ ਭਾਵੇਂ ਮੰਨਣ ਨਾ ਮੰਨਣ, ਪਰ ਭਾਈ ਸਾਹਿਬ ਨੇ ਕਿਹਾ, ਕਹਿੰਦੇ ਨੇ ਲੱਤ ਮਾਰੀ ਬਾਬਾ ਜੀ ਨੂੰ ਤੇ ਜਦੋਂ ਜ਼ਾਹਰੀ ਕਲਾ ਦਿਖਾ ਦਿੱਤੀ ਤੇ ਲੱਤ ਮਾਰਨ ਵਾਲੇ ਚਰਨ ਪਕੜ ਕੇ ਕਹਿੰਦਾ ਬਾਬਾ ਆਪਣੇ ਚਰਨਾਂ ਦੀ ਖੜਾਂ ਦੇ ਜਾ, ਤੇਰੀ ਖੜਾਂ ਵਿੱਚੋਂ ਪਿਆਰ ਤੱਕੀ ਜਾਵਾਂ। ਕੱਢੀ ਵਿਧੀ ਦੁੱਤੀ ਖੇਡ ਹੈ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾ। ਉਸ ਜੋਤ ਨੇ ਇਸ ਪਾਰ ਉਤਾਰੇ ਲਈ ਸਾਡੇ ਤੇ ਕਿਰਪਾ ਕੀਤੀ। ਉਹ ਕਿਰਪਾ ਇਹ ਸੀ, ਇੱਕ ਸੁਖਮਨੀ ਸਾਹਿਬ ਦਾ ਪਦਾ ਹੈ, 18ਵੀਂ ਅਸ਼ਟਪਦੀ ਦਾ ਪਦਾ, ਕਿ ਗੁਰੂ ਕਿਹੜੇ ਕਿਹੜੇ ਤਰੀਕੇ ਨਾਲ ਸਿੱਖ ਦਾ ਪਾਰ ਉਤਾਰਾ ਕਰਦੇ, ਕਿਉਂਕਿ ਅੰਮ੍ਰਿਤ ਦਿੱਤਾ ਅੰਮ੍ਰਿਤ ਜੀਵਨ ਲਈ, ਅੰਮ੍ਰਿਤ ਦਿੱਤਾ ਗੁਰੂ ਵਿੱਚ ਅਭੇਦ ਹੋਣ ਲਈ, ਅੰਮ੍ਰਿਤ ਦਿੱਤਾ ਵਿਸ਼ ਨੂੰ ਨਿਵਾਰਨ ਲਈ, ਅੰਮ੍ਰਿਤ ਦਿੱਤਾ ਹੈ ਕਿ ਤੂੰ ਸਦੀਵ ਕਾਲ ਲਈ ਮੌਤ ਤੋਂ ਮ੍ਰਿਤਿਯੂ ਤੋਂ ਬਚ ਜਾ। ਅੰਮ੍ਰਿਤ ਦਾ ਆਖਰੀ ਅਰਥ ਇਹ ਵੀ ਐੜਾ ਮ੍ਰਿਤ, ਐੜਾ ਗੇਤਰ ਮ੍ਰਿਤ ਪਿੱਛੇ ਵੇ, ਜਿੱਥੇ ਮੌਤ ਵੀ ਹੱਥ ਖੜੇ ਕਰ ਜਾਏ ਅੰਮ੍ਰਿਤ ਉੱਥੇ ਵਰਤਦਾ ਹੈ। ਇੱਥੇ ਹਜ਼ੂਰ ਨੇ ਬਾਣੀ ਚ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਦੀ ਕਿਰਪਾ ਕਰਨ ਦਾ ਤਰੀਕਾ ਆਪਣਾ। ਕਹਿੰਦੇ ਨੇ ਕਈਆਂ ਨੂੰ ਕਿਰਪਾ ਮਿਲ ਗਈ, ਉਹਨਾਂ ਦਰਸ਼ਨ ਕੀਤੇ ਤੇ ਅੰਦਰ ਕਿਰਪਾ ਹੋ ਗਈ। ਦੌਲਤਾਂ ਦਾਈ ਨੇ ਸਿਰਫ ਦੇਖਿਆ, ਦੇਖਦਿਆਂ ਸਾਰ ਬਾਹਰ ਨਿਕਲੀ ਤੇ ਅੱਖਾਂ ਭਿੱਜੀਆਂ, ਇੱਕੋ ਗੱਲ ਕਹੀ, ਬਾਬਾ ਕਾਲੂ ਮੈਂ ਝੋਲੀ ਅੱਡਣੀ ਬੰਦ ਕਰ ਦਿੱਤੀ, ਤੇਰੇ ਪੁੱਤਰ ਦੇ ਦੀਦਾਰ ਨੇ ਮੇਰੀ ਭੁੱਖ ਮਿਟਾ ਦਿੱਤੀ। ਧਿਆਨ ਦਿਆ ਜੇ ਕਿਰਪਾ ਹੋ ਗਈ ਨਾ, ਹੱਸਦਾ ਦੇਖਿਆ, ਜਿਨ੍ਹਾਂ ਦੇ ਦਰਸ਼ਨ ਕੀਤੇ ਉਹਨਾਂ ਦਾ ਪਾਰ ਉਤਾਰਾ ਹੋਇਆ। ਰਾਏ ਬੁਲਾਰ ਨੇ ਦੇਖਿਆ ਜ਼ਰੂਰ, ਪਰ ਦੇਖਦਿਆਂ ਪ੍ਰਭਾਵਿਤ ਨਹੀਂ ਹੋਇਆ। ਜਿਸ ਦਿਨ ਸੱਪ ਦੀ ਛਾਂ, ਰੁੱਖ ਦੀ ਛਾਂ ਤੇ ਕਿਆਰੇ ਉੱਜੜੀਆਂ ਹੋਈਆਂ, ਫਸਲਾਂ ਘੜੀਆਂ ਹੋਈਆਂ, ਉਸ ਦਿਨ ਰਾਏ ਬੁਲਾਰ ਨੇ ਵੀ ਖੱਤ ਜੋੜ ਕੇ ਕਿਹਾ, ਕਾਲੂ ਦੇਖੀ ਕਿਤੇ ਪੁੱਤਰ ਦਾ ਮੂੰਹ ਪਟਕਾਰੇ, ਨਾਨਕ ਕਰਕੇ ਮੇਰੀ ਤਲਵੰਡੀ ਵਸਦੀ। ਉਹਨੇ ਦੇਖਿਆ, ਪਰ ਅਜ਼ਮਤ ਕੌਤਕ ਦੇਖ ਕੇ ਪ੍ਰਭਾਵਿਤ ਹੋਇਆ। ਤੀਸਰਾ, ਕਈਆਂ ਨੇ ਦੇਖਿਆ ਪਰ ਬਚਨ ਸੁਣ ਕੇ ਪ੍ਰਭਾਵਿਤ ਹੋਏ। ਸੱਜਣ ਠੱਗ ਨੇ ਦੇਖਿਆ ਪਰ ਦੇਖ ਕੇ ਨਹੀਂ ਮੰਨਿਆ, ਜਦੋਂ ਸ਼ਬਦ ਗਾਇਆ ਉਹਨੇ ਚਰਨ ਪਕੜ ਲਏ। ਸਿੱਧਾਂ ਨੇ ਦੇਖਿਆ, ਚਰਚਾ ਨਹੀਂ ਕੀਤੀ, ਤੇ ਜਦੋਂ ਬਾਬੇ ਦੇ ਸਾਹਮਣੇ ਜੋ ਬਾਣੀ ਨੇ ਕਿਹਾ, ਕਲਕਾਰੀਆਂ ਮਾਰ ਕੇ ਆਏ ਤੇ ਗੁਰੂ ਦੀ ਖੜਾਮ ਨੇ ਸਿਰ ਭੰਨਿਆ, ਚੁੱਪ ਕਰਕੇ ਇਸ ਤਰ੍ਹਾਂ ਚਰਨਾਂ ਚ ਬਹਿ ਗਏ ਜਿਵੇਂ ਪਾਂਡਵ ਦਰੋਪਦੀ ਹਾਰ ਕੇ ਬੈਠੇ ਹੁੰਦੇ। ਤਾਕਤ ਦੇਖੀ, ਗੁਰੂ ਦੀ ਕਿਰਪਾ ਕਰਨ ਦੇ ਤਰੀਕੇ ਨੇ ਕਿ ਸਫਲ ਦਰਸ਼ਨ ਪੇਖਤ ਪੁਨੀਤ, ਦਰਸ਼ਨ ਵੀ ਤਾਰਦੇ ਰਹੇ ਸਿੱਖਾਂ ਨੂੰ। ਪਰਸਤ ਚਰਨ, ਕਈਆਂ ਨੇ ਚਰਨ ਪਕੜੇ, ਪਰਸਤ ਚਰਨ ਗਤ ਨਿਰਮਲ ਰੀਤ, ਚਰਨ ਛੂਏ ਤੇ ਸੋਹਣਾ ਜੀਵਨ ਬਣ ਗਿਆ। ਭੇਟਤ ਸੰਗ ਰਾਮ ਗੁਣ ਰਵੇ, ਕਈ ਮਿਲੇ ਤੇ ਕੋਲ ਜਦੋਂ ਕੀਰਤਨ ਸੁਣਿਆ, ਨਾਮ ਜਪਿਆ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਕਈਆਂ ਨੇ ਸੁਣੇ ਬਚਨ ਤੇ ਅੰਦਰ ਤ੍ਰਿਪਤ ਹੋ ਗਿਆ, ਪਰ ਇੱਕ ਖੇਡ ਵੱਖਰੀ ਕਹਿ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਜਦੋਂ ਗੁਰੂ ਨੇ ਅੰਮ੍ਰਿਤ ਦ੍ਰਿਸ਼ਟੀ ਸਿੱਖ ਤੇ ਪਾਈ, ਸੱਚ ਜਾਣੋ ਉਦੋਂ ਰੁਲਦੇ ਹੋਏ ਵਿਸ਼ਈ ਲੋਕ ਵੀ ਸੰਤ ਬਣਾ ਦਿੱਤੇ। ਉਹ ਅੰਮ੍ਰਿਤ ਦ੍ਰਿਸ਼ਟੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਟੇ ਉੱਤੇ ਪਈ, ਕਿਉਂਕਿ ਮੈਂ ਚਾਹੁੰਦਾ ਸਾਂ ਬਾਣੀ ਨੂੰ ਆਧਾਰ ਬਣਾ ਕੇ ਚੱਲਿਆ ਜਾਏ, ਤੇ ਬਾਣੀ ਇੱਕ ਏਡੀ ਵੱਡੀ ਢਾਲ ਏ ਕੋਈ ਮਾਇਕਾ ਲਾਲ ਬਾਣੀ ਉੱਤੇ ਤਰਕ ਨਹੀਂ ਕਰ ਸਕਦਾ, ਜਿਹੜਾ ਤਰਕ ਕਰਦਾ ਉਹਦੀ ਬੇਸਮਝੀ ਤੇ ਅਗਿਆਨਤਾ ਹੋਵੇਗੀ। ਗੁਰੂ ਜੀ ਨੇ ਕਿਹਾ ਅੰਮ੍ਰਿਤ ਦ੍ਰਿਸ਼ਟੀ। ਫਿਰ ਦਸਵੇਂ ਜਾਮੇ ਨੇ ਕਿਰਪਾ ਕੀਤੀ ਕਿਉਂਕਿ ਉਹਨਾਂ ਨੇ ਕਾਰਜ ਨੂੰ ਸ਼ਿਖਰ ਤੇ ਲਾਣਾ। ਜਿਹੜੀ ਖੇਡ ਰਾਏ ਭੋਏ ਦੀ ਤਲਵੰਡੀ ਤੋਂ ਸ਼ੁਰੂ ਹੋਈ, ਜਿਹੜਾ ਸੁਲਤਾਨਪੁਰ ਵਿੱਚ ਨਾਰਾ ਮਾਰਿਆ, ਉਸ ਖੇਡ ਨੂੰ ਮੁਕੰਮਲ ਕਰਨ ਲਈ ਚੋਜੀ ਪ੍ਰੀਤਮ ਨੇ ਫਿਰ 1699 ਦੀ ਵਿਸਾਖੀ ਨੂੰ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਮੈਂ ਅਖੀਰ ਤੇ ਅੰਮ੍ਰਿਤ ਸ਼ਬਦ ਬਾਣੀ ਵਿੱਚ ਬੜੇ ਰੂਪਾਂ ਚ ਆਇਆ, ਬੜੇ ਅਰਥਾਂ ਚ ਆਇਆ। ਕੱਲ ਮੈਂ ਬੇਨਤੀ ਕਰਨੀ ਹੈ ਕਿਸ ਰੂਪ ਵਿੱਚ ਅੰਮ੍ਰਿਤ ਸ਼ਬਦ ਆਇਆ, ਕਿਹੜੀ ਕਿਹੜੀ ਥਾਂ ਤੇ ਅੰਮ੍ਰਿਤ ਹੈ, ਕਿਵੇਂ ਅੰਮ੍ਰਿਤ ਪ੍ਰਗਟ ਹੁੰਦਾ, ਤੇ ਜਿਹੜਾ ਗੁਰੂ ਜੀ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਇਸ ਅੰਮ੍ਰਿਤ ਦਾ ਸੰਬੰਧ ਸਾਡੀ ਆਤਮਾ ਨਾਲ ਕੀ ਹੈ, ਕਿਵੇਂ ਇਸ ਅੰਮ੍ਰਿਤ ਦਾ ਸੰਚਾਰ ਸਾਡੇ ਅੰਦਰ ਹੋਵੇਗਾ, ਇਹ ਅਸੀਂ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਦੀਵਾਨ ਇਸ ਕਰਕੇ ਪਹਿਲਾਂ ਥੋੜਾ ਜਿਹਾ ਅਗੇਤਰ ਕੀਤਾ ਹੈ ਕਿ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ